जन्मेओ नंद आनंद पयो मंगल बृंद बनाए बजी बधाई द्वार पर नौबत नाद उठाए।
वाहे गुरु जी का खालसा वाहे गुरु जी की फतेह। हर गुण पढ़िए हर गुण गुनिए हर हर नाम कथा नित सुनिए। मिल सत संगत हर गुण गावो जग पौ जल दुत्तर तरिया जी। वड्या भागा वाले हो सतगुरु गरीब नवाज अंतरयामी पतत पावन भगत वछल कृपा निधान अनाथ नाथ जगत गुरु श्री गुरु ग्रंथ साहिब सचे पातशाह जी महाराज जी दे पावन पवित्र चरण कमलां च संध्या पैर दे सजे हुए दीवाना विच हाजरियां भर के आप संभू माई भाई अपने जीवन दियां कीमती घड़ियां और बहुत ही दुर्लभ सवास गुरु लेखे ला के सफला और सकारथा कर रहे हो। सतगुरु कलगीधर अंतर्यामी जगतनाथ श्री गुरु गोबिंद सिंह साहब जी महाराज जी का पवित्र पावन इतिहास आप जी बहुत ही श्रद्धा भावना अदब ते सत्कार सहित सरवण कर रहे। कलगीधर पातशाह जी महाराज श्री आनंदपुर साहब आए हैं। राजे भीम चंद दा वकील सतगुरां दे चरणां विच आ के बेनती करदा है कि महाराज राजा भीम चंद आप जी नूं मिलना चाहुंदा है। ओनू अपनी कीती गलती का पछतावा है और तुहाडे कोलों खिमा याचना करना चाहुंदा। राजा भीम चंद सतगुरां दे दर्शन करन वास्ते श्री आनंदपुर साहब आया। सतगुरु जी दे दर्शन परस के इहने अपने वल्लों कीती हुई भुल दा पश्चाताप करदिआं महाराज जी कोलों मुआफी मंगी है, पर दसम पातशाह जी ने नाल इहनूं आगाह कर दिता है कि हे भीम चंद जिस तरह की भावना रखेगा उसे तरह का फल मिलेगा। जे शुद्ध भावना रखेगा तो शुद्ध फल मिलेगा। जे तू क्रूर दृष्टि करके वेखेगा जंग करने की बिरती रखेगा तो अगों ओह जिही तेनों जवाब मिलेगा। भीम चंद सतगुरां कोलों विदा होकर वापस चला गया। इधर महाराज गुरु कलगीधर पातशाह जी दे ग्रह विखे खुशियां आईयां हन। माता सुंदरी जी ने सतगुरां नूं बेनती कीती, महाराज कृपा करो मैनू भी पुत्र दी दात बख्शो। तो कलगियां वाले चोजी प्रीतम पातशाह जी महाराज जी ने बख्शिशां कीतियां। माता सुंदरी जी दे ग्रह विखे माघ महीने विच तेजस्वी बालक गुरु कलगीधर पातशाह जी महाराज जी दे सपुत्र दा जन्म होया। बड़ियां खुशियां मनाईयां गईयां, बड़े भारी आनंद मनाए गए, वधाईयां दित्तियां गईयां, मंगलाचार कीते गए। आओ साहिबजादा बाबा अजीत सिंह जी दे जन्म ते जिवें खुशियां मनाईयां जा रहीयां, श्री आनंदपुर साहब दी धरती ते बड़े उमा कीते जा रहे ने, बड़ा बड़ा उत्सव किया जा रहा है। मन विरतियां नूं एकागर करके सतगुरां दा पवित्र इतिहास सरवण करिए। गुरु कलगीधर पंथ दे वाली चिट्टियां बाजां वाले शमशेरे बहादुर देव गुर तेग के धनी सतगुरु नासरो मनसूर गुरु गोबिंद सिंह इस दी मंजूर गुरु गोबिंद सिंह जुमला फैजे नूर गुरु गोबिंद सिंह हक रा गंजूर गुरु गोबिंद सिंह हक हक आदेश गुरु गोबिंद सिंह बादशाह दरवेश ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਐਸੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜ ਕੇ ਗੁਰੂ ਉਪਮਾ ਵਿੱਚ ਜੁੜੀਏ, ਗੁਰੂ ਉਸਤਤ ਵਿੱਚ ਜੁੜੀਏ। ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਨਮੇ ਆਨੰਦ ਆਨੰਦ ਪਇਓ, ਮੰਗਲ ਬ੍ਰਿੰਦ ਬਣਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ ਸਪੁੱਤਰ ਦਾ ਜਨਮ ਹੋਇਆ ਹੈ। ਬੜੇ ਭਾਰੀ ਮੰਗਲ ਮਨਾਏ ਜਾ ਰਹੇ ਨੇ। ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਅਨੇਕਾਂ ਪ੍ਰਕਾਰ ਦੇ ਮੰਗਲਾਚਾਰ ਕੀਤੇ ਜਾ ਰਹੇ ਹਨ।
ਬਜੀ ਵਧਾਈ ਦੁਆਰ ਪਰ, ਨੋਬਤ ਨਾ ਦੇ ਉਠਾਏ।
ਦੁਆਰ ਦੇ ਉੱਤੇ ਵਧਾਈਆਂ ਵੱਜੀਆਂ ਹਨ। ਵਧਾਈਆਂ ਵੱਜਣ ਵਾਲੀਆਂ ਭਾਵ ਅਨੇਕਾਂ ਪਾਠ, ਕਲਾਵਤ, ਮਰਾਸ਼ੀ, ਉਹ ਆ ਕੇ ਗੁਰੂ ਦੁਆਰ ਤੇ ਵਧਾਈਆਂ ਦੇ ਰਹੇ ਹਨ। ਨੌਬਤਾਂ ਵੱਜ ਪਈਆਂ, ਸਤਿਗੁਰਾਂ ਦੇ ਦੁਆਰ ਤੇ ਛੋਟੇ ਨਗਾਰੇ ਜਿਹੜੇ ਹਨ ਉਹ ਖੁਸ਼ੀ ਦੇ ਨਗਾਰੇ ਉਹ ਵੱਜ ਪਏ ਹਨ।
ਸਵਈਆ ਚੰਦ ਸ਼੍ਰੀ ਆਨੰਦਪੁਰ ਭਇਓ ਕੁਲਾਹਲ।
ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਬੜੇ ਭਾਰੀ ਕੁਲਾਹਲ ਹੋ ਰਹੇ ਨੇ। ਅਨੇਕਾਂ ਪ੍ਰਕਾਰ ਦੇ ਉਤਸਵ ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ।
ਜਾਚਕ ਲੋਕ ਮਿਲੇ ਸਮੁੰਦਾਏ,
ਅਨੇਕਾਂ ਜਾਚਕ ਮੰਗਤੇ ਮੰਗਤਿਆਂ ਦਾ ਸਮੂਹ ਅਨੇਕਾਂ ਨਗਰਾਂ ਵਿੱਚੋਂ ਆ ਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਹਾਰਾਜ ਜੀ ਦੇ ਘਰ ਵਿੱਚ ਆਣ ਇਕੱਠੇ ਹੋਏ ਹਨ।
ਪੋਤਰ ਜਨਮ ਤੇ ਗੁਜਰੀ ਹਰਖਤ।
ਸਭ ਤੋਂ ਜ਼ਿਆਦਾ ਖੁਸ਼ੀ ਮਾਂ ਗੁਜਰੀ ਦੇ ਹਿਰਦੇ ਵਿੱਚ ਹੈ। ਮਾਤਾ ਗੁਜਰੀ ਦਾ ਹਿਰਦਾ ਬੜਾ ਆਨੰਦਿਤ ਹੈ ਕਿ ਘਰ ਵਿੱਚ ਪੋਤਰੇ ਦਾ ਜਨਮ ਹੋਇਆ। ਘਰ ਦੇ ਵਿੱਚ ਪੋਤਰੇ ਦੇ ਜਨਮ ਤੋਂ ਮਾਤਾ ਗੁਜਰੀ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੈ। ਬਹੁਤ ਜ਼ਿਆਦਾ ਭਾਰੀ ਆਨੰਦ ਹੈ ਮਾਤਾ ਗੁਜਰੀ ਜੀ ਦੇ ਹਿਰਦੇ ਅੰਦਰ।
ਦੇਤ ਦਰਬ ਕੋ ਜੋ ਦਰ ਆਏ।
ਮਾਤਾ ਜੀ ਖੁਸ਼ੀ ਨਾਲ ਦਾਨ ਕਰ ਰਹੇ ਨੇ। ਜਿਹੜਾ ਵੀ ਆ ਕੇ ਮਾਤਾ ਗੁਜਰੀ ਕੋਲੋਂ ਵਧਾਈ ਮੰਗਦਾ ਹੈ, ਮਾਤਾ ਜੀ ਸਭ ਦੀਆਂ ਝੋਲੀਆਂ ਭਰਦੇ ਨੇ, ਸਭ ਦੀਆਂ ਝੋਲੀਆਂ ਚ ਦਾਨ ਪਾਉਂਦੇ ਨੇ। ਮਾਇਆ ਦੇ ਖੁੱਲੇ ਗੱਫੇ ਮਾਤਾ ਗੁਜਰੀ ਜੀ ਵਰਤਾ ਰਹੇ ਹਨ।
ਉਤਸਵ ਕਰਤ ਮਿਲੀ ਪਿਕ ਬੈਨੀ।
ਅਨੇਕਾਂ ਇਸਤਰੀਆਂ ਆ ਕੇ ਬੜੀ ਸੁੰਦਰ ਆਵਾਜ਼ ਵਿੱਚ, ਪਿਕ ਬੈਨੀ ਦਾ ਮਤਲਬ ਹੁੰਦਾ ਮਿੱਠੀ ਆਵਾਜ਼ ਵਾਲੀਆਂ, ਕੋਇਲ ਵਰਗੀ ਸੁਰੀਲੀ ਆਵਾਜ਼ ਹੈ ਜਿਹਨਾਂ ਇਸਤਰੀਆਂ ਦੀ, ਉਹ ਇਸਤਰੀਆਂ ਆ ਕੇ ਖੁਸ਼ੀ ਦੇ ਗੀਤ ਗਾਉਂਦੀਆਂ ਹਨ।
ਮਧੁਰ ਮਧੁਰ ਸੁਰ ਗੀਤਨ ਗਾਏ।
ਮਧੁਰ ਮਧੁਰ ਮਿੱਠੀ ਮਿੱਠੀ ਆਵਾਜ਼ ਦੇ ਵਿੱਚ ਉਹ ਨਾਲੇ ਵਧਾਈਆਂ ਗਾਉਂਦੀਆਂ ਨੇ। ਅਨੇਕ ਪ੍ਰਕਾਰ ਦੇ ਜਿਹੜੇ ਉਸ ਸਮੇਂ ਦੇ ਮੰਗਲਾਚਾਰ ਨੇ ਉਹ ਗਾਇਨ ਕਰਦੀਆਂ ਹਨ।
ਕਰ ਕਰ ਆਦਰ ਸਦਨ ਬਿਠਾਵਤ।
ਮਾਤਾ ਗੁਜਰੀ ਜੀ ਆਈਆਂ ਹੋਈਆਂ, ਉਹਨਾਂ ਸਾਰੀਆਂ ਇਸਤਰੀਆਂ ਦਾ ਆਦਰ ਕਰਕੇ ਸਤਿਕਾਰ ਕਰਕੇ ਉਹਨਾਂ ਨੂੰ ਘਰ ਦੇ ਵਿੱਚ ਬਿਠਾਉਂਦੇ ਹਨ।
ਜਥਾ ਯੋਗ ਤਿੰਨ ਗਿਰਾ ਸੁਣਾਏ।
ਜਥਾ ਯੋਗ ਉਹਨਾਂ ਦੇ ਕੋਲੋਂ ਵਧਾਈਆਂ ਮਾਤਾ ਜੀ ਆਪਣੇ ਸੀਸ ਤੇ ਪ੍ਰਵਾਨ ਕਰਦੇ ਨੇ। ਔਰ ਉਹਨਾਂ ਇਸਤਰੀਆਂ ਦੀ ਝੋਲੀਆਂ ਵਿੱਚ ਮਠਿਆਈਆਂ, ਮਿਸ਼ਟਾਨ, ਲੱਡੂ ਆਦਿ ਚੀਜ਼ਾਂ ਦਾ ਦਾਨ ਪਾਉਂਦੇ ਹਨ।
ਕਮਲ ਪੱਤਰ ਸਮ ਵਿਸਤ੍ਰਿਤ ਲੋਚਨ।
ਕਮਲ ਵਰਗੇ ਜਿਨ੍ਹਾਂ ਦੇ ਸੁੰਦਰ ਨੇਤਰ ਹਨ। ਵਿਸਤ੍ਰਿਤ ਦਾ ਮਤਲਬ ਹੈ ਮੋਟੀਆਂ ਅੱਖਾਂ, ਖੁੱਲੀਆਂ ਅੱਖਾਂ, ਬੜੇ ਸੁੰਦਰ ਨੇਤਰ ਹਨ।
ਬਰਨ ਬਰਨ ਕੇ ਅੰਬਰ ਪਾਏ।
ਇਹ ਜਿਹੜੀਆਂ ਇਸਤਰੀਆਂ ਆਈਆਂ ਨੇ, ਇਹਨਾਂ ਨੇ ਰੰਗ ਰੰਗ ਦੇ ਕੱਪੜੇ, ਰੰਗ ਰੰਗ ਦੇ ਵਸਤਰ ਆਪਣੇ ਸਰੀਰਾਂ ਤੇ ਧਾਰਨ ਕੀਤੇ ਹੋਏ ਹਨ।
ਦੇਤ ਵਧਾਈ ਮੋਦਤ ਗੁਜਰੀ।
ਮਾਤਾ ਗੁਜਰੀ ਜੀ ਨੂੰ ਵਧਾਈ ਦੇਂਦੀਆਂ ਨੇ ਔਰ ਮਾਤਾ ਜੀ ਬੜੇ ਪ੍ਰਸੰਨ ਨੇ। माता गुजरी जी दा हिरदा बड़ा भारी आनंद विच है।
कहते आसीसन सीस चढ़ाए,
और जिन्निया स्त्रियां आईया ने सब आसीसा देंदिया ने। माता गुजरी जी दे पोतरे नू गुरु गोबिंद सिंह साहब दे सपुत्र नू आसीसा देंदिया हन, और माता जी उना आसीसा नू अपने सीस चढ़ाउंदे हन।
देत दूब को देख उब को,
और बड़े प्रेम नू वेख के इना ने अपने हथां विच ना खबल घा फड़िया होया। ए जड़ी हरियावल हुंदी है, ए खुशी दा प्रतीक मन्या जांदा। अजकल भी बहुत सारियां स्त्रियां किसे घर विच खुशी होवे ते ओ घा जाए इकट्ठा करके लै जांदियां ने हथ विच पकड़ के बधाई मंगण वास्ते। तो माता जी दे घर भी बहुत ज्यादा स्त्रियां आईयां हन जिन्हां ने अपने हथां विच खबल घा फड़िया होया, तो आके घा देंदियां हन। और घा मंगल समय देण दियां जिहड़ियां आसीसां हन, ओ आसीसां देंदियां हन।
दर पर फूलन माल बंधाए,
हुण इह जिहड़े पुराणियां इह रीतियां सन जिवें घा आदिक देण दियां, इहनां पिछे इक मंगलाचार हुंदा सी कि जिवें घा वधदा है ना, हुण घा नूं पालना नहीं पैंदा। जिहड़ा घा आ इह जमीन दा पुत मन्निया ते अपने आप ही जमीन विचों पैदा हुंदा ते घा आपे वधदा है। ओदा मतलब हुंदा भी घा वांगू वधे तुहाडा बच्चा जिहड़ा बालक है, ओ घा वांगू वधे तुहाडे घर विच घा वांगू खुशियां वधण, इहदा इह प्रतीक हुंदा सी। तो इस प्रकार नाल ऐसियां वधाइयां देंदियां ने, और बहुत प्रकार दे फुल्लां दियां मलावां परो परो के ओ सतगुरां दे दरां दे उत्ते बन्नियां जा रहियां हन।
नाच हीज फिर लेत पवाली,
जेड़े हिजड़े आदक ने ओ आ गए ने, जिन्हां नूं किन्नर भी कहिंदे ने, किन्नर आदक जेड़े ने ओ आ गए घर दे विच, नचदे ने ताड़ियां मार के, पैरां विच टल्लियां बद्धियां होईयां, हत्थां विच टल्लियां पकड़ियां होईयां, नाले टल्लियां बजाउंदे ने, नाले ताड़ियां मार के पवालियां देंदे ने ते नचदे हन।
टलका ताली मेल बजाए,
टल्लियां ते जेड़ियां इन्हां दियां ताड़ियां हन उन्हां नूं मेल मेल के बजाउंदे हन।
श्री सतगुर समीप जो मंगत,
सतगुरु सच्चे पातशाह जी महाराज जी दे नेड़े जेड़े मंगते जन ने ओ भी आए हन।
मन पावत को पाए सिधाए,
मन पौंदा दान, मन पौंदा फल सतगुरु सच्चे पातशाह जी महाराज जी दे चरणा चो प्राप्त करके जांदे हन।
दर्ब पटंबर लेत विपूखन,
कोई माया लैके जांदा है, कोई वस्त्र लैके जांदा है, किसे नूं सतगुरु जी गहने आदिक भी दान करदे ने। इस तरह वखो वखरियां चीजां दा दान प्राप्त करके जा रहे ने।
नार नर गन चित चाए,
और बहुत सारे नर नारियां आपस विच मिल के बड़े चित दे चाओ नाल महाराज जी कोलो दान प्राप्त करदे हन।
सिंगपुर पर ठोर न प्राप्त,
सतगुरु जी दे दर्शनी ड्योड़े दे उत्ते इन्ना ज्यादा कहिंदे इकट्ठ है दर्शनी ड्योड़ी ते के पैर रखण नूं था नहीं है। इन्ने मंगते ते इन्ने जाचक जेड़े हन ओ खड़े ने महाराज जी दी दर्शनी ड्योड़ी ते।
पीर अदक होए रोरे उपाए,
बड़ी भीड़ है, इकट्ठ है, और सब दे मुंह दे विचों बधाइयां ही सुनियां जा रही हैं, और बड़ा भारी शोर मचिया होया है।
जै कहते सुन सुन बोआए,
कित्थों कित्थों जिनू जिनू भी पता लगदा है कि गुरु साहब जी दे ग्रह विखे पुत्र दा जन्म होया, सुन सुन के अनेकां मंगते नेड़े तेड़े दे नगरां विच्चों ग्रामां विच्चों इकट्ठे हो के टोलियां बन बन के आउंदे हन।
देन विशाल सुजस बिरधाए,
और महाराज सच्चे पातशाह जी दा सुजस बिरधाउंदे ने, महाराज जी दे घर दे विच आ के खुशियां वंडदे हन।
करे मंगलाचार कनेरे,
अनेकां तरां दे मंगलाचार कीते जा रहे हन।
जुग ते आनंद शब्द को गाए,
बड़े सोहणे रंग विच आ के गुरु के सिख और गुरु कियां सिखड़ियां अनेका भावना नाल प्यार नाल गुरबाणी दे शब्द गाउंदे ने। शब्द किस तरह दे गाउंदे ने, सतगुरु साचा दिया भेज, एदां दे जड़े गुरबाणी दे पवित्र पावन बचन ने वधी वेल बो पीढ़ी चाली धर्म कला हर बंद बहाली। ਇਦਾਂ ਦੇ ਜੋ ਪਵਿੱਤਰ ਸ਼ਬਦ ਨੇ ਗੁਰਬਾਣੀ ਦੇ ਬੜੇ ਪਿਆਰ ਨਾਲ ਜੁਗਤੀ ਸਹਿਤ ਗਾਇਨ ਕਰਦੇ ਹਨ।
ਤ੍ਰੋਦਸ ਦਿਨ ਬੀਤੇ ਸ਼੍ਰੀ ਗੁਜਰੀ,
ਖਾਲਸਾ ਜੀ ਇਸੇ ਤਰ੍ਹਾਂ ਖੁਸ਼ੀਆਂ ਮਨਾਉਂਦਿਆਂ ਮਨਾਉਂਦਿਆਂ 13 ਦਿਨ ਬਤੀਤ ਹੋ ਗਏ।
ਦਇਆ ਰਾਮ ਕੋ ਪਠਿਓ ਸੁਨਾਏ,
ਭਾਈ ਸਾਹਿਬ ਭਾਈ ਦਇਆ ਰਾਮ ਜੀ ਜੋ ਗੁਰੂ ਕੁਲ ਪੁਰੋਹਿਤ ਸਨ ਉਹਨਾਂ ਨੂੰ ਸੁਨੇਹਾ ਭੇਜਿਆ ਮਾਤਾ ਜੀ ਨੇ,
ਸ਼੍ਰੀ ਮੁਖ ਤੇ ਸੁਤ ਨਾਮ ਤਰੋ ਕੋ,
ਔਰ ਉਹਨਾਂ ਦੇ ਹੱਥ ਸੁਨੇਹਾ ਭੇਜਿਆ ਗੁਰੂ ਸਾਹਿਬ ਕੋਲ ਕਿ ਹੁਣ ਤੁਸੀਂ ਆਪਣੇ ਸਾਹਿਬਜ਼ਾਦੇ ਦਾ ਨਾਮਕਰਨ ਕਰੋ। ਜਿਸ ਸਾਹਿਬਜ਼ਾਦੇ ਦਾ ਜਨਮ ਹੋਇਆ ਉਸ ਸਾਹਿਬਜ਼ਾਦੇ ਦਾ ਨਾਮਕਰਨ ਕੀਤਾ ਜਾਵੇ।
ਜੋ ਗੁਰ ਬੰਸ਼ ਵਿਖੇ ਦੁੱਤ ਪਾਏ,
ਜਿਹਨੇ ਗੁਰੂ ਬੰਸ਼ ਵਿੱਚ ਦੁੱਤੀ ਪਾਉਣੀ ਹੈ, ਗੁਰੂ ਬੰਸ਼ ਦੇ ਵਿੱਚ ਆਭਾ ਪ੍ਰਾਪਤ ਕੀਤੀ, ਗੁਰੂ ਬੰਸ਼ ਵਿੱਚ ਜਨਮ ਲੈ ਕੇ ਐਸੇ ਲਾਲ ਜੀ ਦਾ ਐਸੇ ਪੁੱਤਰ ਜੀ ਦਾ ਨਾਮਕਰਨ ਕੀਤਾ ਜਾਏ।
ਆਏ ਸਭਾ ਮੈਂ ਬਿਪਰ ਪਨਿਓ ਜਬ,
ਭਾਈ ਦਇਆ ਰਾਮ ਜੀ ਗੁਰੂ ਸਾਹਿਬ ਦੀ ਸਭਾ ਵਿਚ ਆ ਕੇ ਉਹਨਾਂ ਨੇ ਮਾਤਾ ਗੁਜਰੀ ਜੀ ਦੀ ਬੇਨਤੀ ਗੁਰੂ ਸਾਹਿਬ ਨੂੰ ਕੀਤੀ। ਆ ਕੇ ਸਭਾ ਵਿਚ ਭਾਈ ਦਇਆ ਰਾਮ ਜੀ ਨੇ ਬੇਨਤੀ ਕੀਤੀ,
ਮਾਤਾ ਇਸ ਬਿਦ ਬਾਕੀ ਅਲਾਏ,
ਬੇਨਤੀ ਕੀਤੀ ਭਾਈ ਦਇਆ ਰਾਮ ਜੀ ਨੇ ਕਿ ਕਲਗੀਧਰ ਪਾਤਸ਼ਾਹ ਸਵਾਮੀ ਜੀ ਮਾਤਾ ਗੁਜਰੀ ਜੀ ਨੇ ਇਸ ਪ੍ਰਕਾਰ ਨਾਲ ਬੇਨਤੀ ਕੀਤੀ ਹੈ,
ਸ਼੍ਰੀ ਕਲਗੀਧਰ ਉਰ ਵਿਚਾਰ ਕਰ, ਸ਼ਤਰਨ ਤੇ ਅਜੀਤ ਹੋਏ ਜੋਏ।
ਕਲਗੀਧਰ ਜੀ ਨੇ ਜਦੋਂ ਇਹ ਬੇਨਤੀ ਸੁਣੀ ਤੇ ਮਨ ਚ ਵਿਚਾਰ ਕੀਤੀ ਕਿ ਜਿਸ ਬਾਲਕ ਨੇ ਜਿਸ ਬੱਚੇ ਨੇ ਸਾਡੇ ਘਰ ਜਨਮ ਲਿਆ ਇਹ ਦੁਸ਼ਮਣਾਂ ਤੋਂ ਜਿੱਤਿਆ ਨਹੀਂ ਜਾ ਸਕੇਗਾ। ਮਹਾਰਾਜ ਜੀ ਵਿਚਾਰ ਕਰ ਰਹੇ ਨੇ, ਆਉਣ ਵਾਲੇ ਭਵਿੱਖਤ ਸਮੇਂ ਦੀ ਵੀ ਵਿਚਾਰ ਕਰ ਰਹੇ ਨੇ ਕਿ ਜਿਸ ਪੁੱਤਰ ਨੇ ਸਾਡੇ ਘਰ ਜਨਮ ਲਿਆ ਇਹ ਦੁਸ਼ਮਣਾਂ ਤੋਂ ਜਿੱਤਿਆ ਨਹੀਂ ਜਾਏਗਾ।
ਯਾਂ ਤੇ ਨਾਮ ਅਜੀਤ ਸਿੰਘ ਧਰ, ਪਠਿਓ ਮਾਤ ਤਿਗ ਦਿਜਵਰ ਸੋਏ।
ਕਲਗੀਧਰ ਜੀ ਨੇ ਨਾਮਕਰਨ ਕੀਤਾ, ਕਹਿੰਦੇ ਸਾਡਾ ਪੁੱਤਰ ਹੈ ਇਹ ਦੁਸ਼ਮਣਾਂ ਤੋਂ ਜਿੱਤਿਆ ਨਹੀਂ ਜਾਏਗਾ, ਇਸ ਕਰਕੇ ਇਹਦਾ ਨਾਮ ਹੈ ਬਾਬਾ ਅਜੀਤ ਸਿੰਘ। ਜਦੋਂ ਚਮਕੌਰ ਦੀ ਜੰਗ ਦੀ ਗੱਲ ਆਉਂਦੀ ਹੈ ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੇ ਆਪਣਾ ਇਹ ਨਾਂ ਸਫਲਾ ਕਰਕੇ ਵਿਖਾਇਆ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਇਹਨਾਂ ਨੂੰ ਥਾਪੜਾ ਦੇ ਕੇ ਜੰਗ ਵੱਲ ਟੋਰਿਆ, 17 ਸਾਲ ਦੀ ਉਮਰ ਸੀ ਤੇ ਸਾਹਿਬ ਬਾਬਾ ਅਜੀਤ ਸਿੰਘ ਜੀ ਨੇ ਕਿਹਾ ਸੀ, ਮਹਾਰਾਜ ਤੁਸੀਂ ਮੇਰਾ ਨਾਮ ਅਜੀਤ ਰੱਖਿਆ, ਅਜੀਤ ਨਾਮ ਕਾ ਅਜੀਤ ਹੋ ਜੀਤਾ ਨਾ ਜਾਊਂਗਾ, ਜੀਤਾ ਗਿਆ ਤੋ ਮੁੜ ਕੇ ਜੀਤਾ ਨਾ ਆਊਂਗਾ। ਮਹਾਰਾਜ ਗੁਰੂ ਕਲਗੀਧਰ ਜੀ ਨੇ ਆਪਣੇ ਸਾਹਿਬਜ਼ਾਦੇ ਦਾ ਨਾਮ ਅਜੀਤ ਸਿੰਘ ਰੱਖਿਆ ਹੈ, ਔਰ ਭਾਈ ਸਾਹਿਬ ਭਾਈ ਦਇਆ ਰਾਮ ਜੀ ਜੋ ਗੁਰੂ ਸਾਹਿਬ ਦੇ ਦਿਜ਼ਵਰ ਹਨ, ਗੁਰੂ ਕੁਲ ਪੁਰੋਹਿਤ ਨੇ, ਇਹ ਆਏ ਨੇ, ਇਹਨਾਂ ਨੇ ਆਣ ਕੇ ਮਹਿਲਾਂ ਵਿੱਚ ਸਤਿਗੁਰਾਂ ਦੇ ਸਾਹਿਬਜ਼ਾਦੇ ਦਾ ਨਾਮ ਦੱਸਿਆ ਕਿ ਦਸਮੇਸ਼ ਪਾਤਸ਼ਾਹ ਜੀ ਨੇ ਸਾਹਿਬਜ਼ਾਦੇ ਦਾ ਨਾਮ ਅਜੀਤ ਸਿੰਘ ਰੱਖਿਆ ਹੈ।
ਹਰਕਤ ਪਈ ਸ਼੍ਰੋਣ ਤਾਰ ਤਿਸ ਛਿਨ,
ਮਾਤਾ ਗੁਜਰੀ ਜੀ ਨੇ ਜਦੋਂ ਇਹ ਨਾਮ ਸੁਣਿਆ, ਮਾਤਾ ਸੁੰਦਰੀ ਜੀ ਨੇ ਜਦੋਂ ਇਹ ਨਾਮ ਸੁਣਿਆ, ਸੁਣ ਕੇ ਮਾਤਾ ਜੀ ਬੜੇ ਖੁਸ਼ ਹੋਏ, ਮਾਤਾ ਜੀ ਬੜੇ ਪ੍ਰਸੰਨ ਹੋਏ।
ਗਈ ਪੋਤਰੇ ਕੇ ਨਿਕਟੀ ਹੋਏ,
ਆਪਣੇ ਪੋਤਰੇ ਕੋਲ ਆਏ ਮਾਤਾ ਗੁਜਰੀ ਜੀ, ਚੱਲ ਕੇ ਆਪਣੇ ਲਾਲ ਕੋਲ ਆਏ।
ਸਭ ਹਿਨ ਮੈਂ ਤਬ ਨਾਮ ਸੁਣਾਇਓ।
ਮਾਤਾ ਗੁਜਰੀ ਜੀ ਨੇ ਸਾਰਿਆਂ ਵਿੱਚ ਨਾਮ ਉਜਾਗਰ ਕਰਦਿਆਂ ਆਪਣੇ ਪੋਤਰੇ ਦੇ ਸਿਰ ਦੇ ਉੱਤੇ ਹੱਥ ਰੱਖਦਿਆਂ ਆਖਿਆ, ਅਜੀਤ ਸਿੰਘ ਤੋ ਸਾਰਿਆਂ ਵਿੱਚ ਨਾਮ ਮਾਤਾ ਜੀ ਨੇ ਪ੍ਰਗਟ ਕੀਤਾ ਹੈ।
ਸੁਣ ਤੇ ਆਨੰਦ ਪਾਏ ਸਭ ਕੋਏ।
ਸਭ ਨੇ ਨਾਮ ਸੁਣਿਆ, ਸੁਣ ਕੇ ਸਭ ਦੇ ਹਿਰਦਿਆਂ ਵਿੱਚ ਆਨੰਦ, ਸਭ ਦੇ ਹਿਰਦਿਆਂ ਵਿੱਚ ਬੜੀ ਭਾਰੀ ਖੁਸ਼ੀ ਹੈ।
ਦਿਨ ਪ੍ਰਤ ਲਾਲਤ ਅਨੇਕ ਪ੍ਰਕਾਰਨ।
ਦਿਨ ਪ੍ਰਤੀ ਦਿਨ ਆਪਣੇ ਪੋਤਰੇ ਨੂੰ ਮਾਤਾ ਗੁਜਰੀ ਜੀ ਪਾਲਦੇ ਨੇ, ਦੁਲਾਰਦੇ ਨੇ, ਬੜਾ ਹੀ ਪਿਆਰ ਕਰਦੇ ਹਨ।
ਹੇਮ ਵਿਭੂਖਣ ਕੋ ਕਰਵਾਏ।
ਬੜੇ ਬੜੇ ਸੋਹਣੇ ਸੋਨੇ ਦੇ ਗਹਿਣੇ ਕਢਵਾ ਕਢਵਾ ਕੇ ਆਪਣੇ ਲਾਲ ਦੇ ਸਰੀਰ ਤੇ ਪਾਉਂਦੇ, ਆਪਣੇ ਪੋਤਰੇ ਦੇ ਸਰੀਰ ਤੇ ਪਾਉਂਦੇ ਹਨ।
ਜਟਤ ਜਵਾਹਰ ਜੇਬ ਜਬਰ ਜਿਨ।
ਜਿਨ੍ਹਾਂ ਵਿੱਚ ਬੜੇ ਬੜੇ ਕੀਮਤੀ ਜਵਾਹਰਾਤ ਜੜੇ ਹੋਏ ਤੇ ਬੜਾ ਜਿਨ੍ਹਾਂ ਦਾ ਪ੍ਰਕਾਸ਼ ਤੇ ਬੜੀ ਜਿਨ੍ਹਾਂ ਦੀ ਰੋਸ਼ਨੀ ਹੈ।
ਪਗ ਨੂੰ ਪਰ ਅਰ ਕਟਕ ਬਣਾਏ।
ਪੈਰਾਂ ਦੇ ਵਿੱਚ ਵੀ ਕੰਗਣ ਪਾਏ ਨੇ, ਹੱਥਾਂ ਵਿੱਚ ਵੀ ਬੜੇ ਸੋਹਣੇ ਸੋਨੇ ਦੇ ਕੰਗਣ ਬਣਵਾ ਕੇ ਪਾਏ ਹਨ।
ਛੋਦਰ ਘੰਟਕਾ ਬਣੀ ਮਨੋਹਰ।
ਨੱਕ ਦੇ ਨਾਲ ਬੰਨਣ ਵਾਲੀ ਛੋਦਰ ਘੰਟਕਾ ਕਹਿੰਦੇ ਨੇ ਇਹਨੂੰ, ਤੜਾਗੀ ਵੀ ਕਹਿ ਦਿੰਦੇ ਹਨ। ਬੜੀ ਸੋਹਣੀ ਸੋਨੇ ਦੀ ਤੜਾਗੀ ਜਿਹਦੇ ਵਿੱਚ ਘੁੰਗਰੂ ਲਾਏ ਹੋਏ, ਉਹ ਤੜਾਗੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੀ ਲੱਕ ਨਾਲ ਬੱਧੀ ਹੈ।
ਸਿਰ ਸਿਰ ਫੂਲ ਤਰਿਓ ਦੁੱਤ ਪਾਏ।
ਔਰ ਫਿਰ ਸਿਰ ਦੇ ਉੱਤੇ ਇੱਕ ਸਿਰ ਫੂਲ ਕਹਿੰਦੇ ਨੇ, ਸਿਰ ਦਾ ਇੱਕ ਗਹਿਣਾ ਹੁੰਦਾ ਹੈ, ਉਹ ਵੀ ਮਹਾਰਾਜ ਜੀ ਦੇ ਸਾਹਿਬਜ਼ਾਦੇ ਵਾਸਤੇ ਬਣਵਾਇਆ ਹੈ।
ਸੂਖਨ ਚੀਨ ਨਵੀਨ ਬਸਨ।
ਬੜੇ ਬਰੀਕ ਧਾਗੇ ਨਾਲ ਬੁਣਿਆ ਹੋਇਆ ਕੱਪੜਾ ਜਿਹੜਾ ਸਰੀਰ ਨੂੰ ਚੁੱਭੇ ਨਾ, ਬੜਾ ਸੂਖਮ ਜਿਹਾ ਕੱਪੜਾ ਬਸਤਰ, ਉਹਦੀ ਝਗਲੀ, ਉਹ ਮਹਾਰਾਜ ਜੀ ਦੇ ਪੁੱਤਰ ਦੇ ਸਰੀਰ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਤੇ ਧਾਰਨ ਕਰਵਾਈ ਹੈ।
ਸ਼ੁਭ ਪੈਰਾਵਤ ਪੋਤਰੇ ਹਰ ਖਾਏ।
ਇਸ ਤਰ੍ਹਾਂ ਬੜੇ ਸੋਹਣੇ ਬਸਤਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੋਤਰੇ ਦੇ ਸਰੀਰ ਤੇ, ਗੁਰੂ ਸਾਹਿਬ ਜੀ ਦੇ ਬੱਚੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਤੇ ਮਾਤਾ ਗੁਜਰੀ ਜੀ ਯਾਨੀ ਕਿ ਆਪਣੇ ਪੋਤਰੇ ਤੇ ਪਵਾਉਂਦੇ ਔਰ ਬੜੇ ਖੁਸ਼ੀ ਨਾਲ ਚਾਓ ਨਾਲ ਪੋਤਰੇ ਨੂੰ ਵੇਖਦੇ ਹਨ।
ਇਸ ਪ੍ਰਕਾਰ ਦਿਨ ਕੇਤਕ ਬੀਤੇ।
ਇਸੇ ਤਰ੍ਹਾਂ ਖਾਲਸਾ ਜੀ ਕੁਝ ਦਿਨ ਬਤੀਤ ਹੋ ਗਏ।
ਸੰਗਤ ਦਿਵਸ ਪੁਰਬ ਕੋ ਜਾਨ।
ਬੇਅੰਤ ਸੰਗਤਾਂ ਗੁਰੂ ਘਰ ਆਉਣ ਲੱਗੀਆਂ, ਪੁਰਬ ਦਾ ਦਿਨ ਆ ਗਿਆ। ਗੁਰਪੁਰਬ ਗੁਰੂ ਕੇ ਸਿੱਖ ਗੁਰੂ ਘਰਾਂ ਵਿੱਚ ਹੀ ਬਣਾਉਂਦੇ ਸਨ, ਤੋ ਪੁਰਬ ਦਾ ਦਿਨ ਆਇਆ ਜਾਣ ਕੇ ਬੇਅੰਤ ਸੰਗਤਾਂ ਆਈਆਂ ਹਨ।
ਚੌ ਦਿਸ਼ ਤੇ ਉਮੜੀ ਹਿਤ ਦਰਸ਼ਨ।
ਦਰਸ਼ਨ ਕਰਨ ਵਾਸਤੇ ਚਾਰਾਂ ਦਿਸ਼ਾਵਾਂ ਤੋਂ ਬੇਅੰਤ ਸੰਗਤਾਂ ਚੱਲ ਕੇ ਆਈਆਂ ਹਨ।
ਲਏ ਅਕੋਰਨ ਪਹੁੰਚੇ ਆਨ।
ਅਨੇਕਾਂ ਪ੍ਰਕਾਰ ਦੀਆਂ ਅਕੋਰਾਂ, ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿੱਖ ਹਾਜ਼ਰ ਹੋ ਰਹੇ ਨੇ।
ਦਰਸ਼ਨ ਦੇਣ ਹੇਤ ਸ਼੍ਰੀ ਸਤਿਗੁਰ।
ਸਤਿਗੁਰੂ ਗੁਰੂ ਕਲਗੀਧਰ ਜੀ ਸਾਰੀ ਸੰਗਤ ਨੂੰ, ਸਾਰੀਆਂ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ
ਬੈਠ ਗਏ ਉੱਚੇ ਅਸਥਾਨ।
ਸੋਹਣੇ ਉੱਚੇ ਅਸਥਾਨ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੈਠ ਗਏ ਹਨ।
ਭਾਈ ਸਬਨ ਸੁਧ ਸੁਨ ਸੁਨ ਸਗਰੇ।
ਸਾਰੇ ਪਾਸੇ ਇਹ ਖਬਰ ਪਹੁੰਚ ਗਈ, ਸੁਣ ਸੁਣ ਕੇ ਸਭ ਪਾਸੇ ਸੁਧ ਪਹੁੰਚ ਗਈ।
ਉਪਜੇ ਉਹ ਹਿਰਦੈ ਹਰਖ ਮਹਾਨ।
ਇਹ ਖਬਰ ਪਹੁੰਚ ਗਈ ਕਿ ਕਲਗੀਧਰ ਦੇ ਘਰ ਸਾਹਿਬਜ਼ਾਦੇ ਦਾ ਜਨਮ ਹੋਇਆ ਹੈ, ਤੋ ਇਹ ਖੁਸ਼ੀ ਸਾਰੇ ਪਾਸੇ ਦੌੜ ਪਈ। ਸਭ ਪਾਸੇ ਖੁਸ਼ੀ ਦੀ ਖਬਰ ਘਰ ਘਰ ਵਿੱਚ ਸਾਰੇ ਸਿੱਖਾਂ ਤੱਕ ਪਹੁੰਚ ਗਈ। ਬੜੀ ਸੰਗਤ, ਬੜੇ ਸਿੱਖ ਦਰਸ਼ਨ ਕਰਨ ਵਾਸਤੇ ਗੁਰੂ ਪਾਤਸ਼ਾਹ ਦੇ ਤੇ ਗੁਰੂ ਦੇ ਸਾਹਿਬਜ਼ਾਦੇ ਦੇ ਆਉਣ ਲੱਗੇ।
ਮੇਲਾ ਪਇਓ ਸਕੇਲਨ ਦੀਰਗ।
ਬੜਾ ਵੱਡਾ ਜੋੜ ਮੇਲਾ ਹੋਇਆ ਸ੍ਰੀ ਆਨੰਦਪੁਰ ਸਾਹਿਬ ਵਿਖੇ, ਬਹੁਤ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ।
ਧਰੇ ਅਕੋਰਨ ਅਨੇਕ ਪ੍ਰਕਾਰ।
ਅਨੇਕਾਂ ਪ੍ਰਕਾਰ ਦੀਆਂ ਅਕੋਰਾਂ ਭੇਟਾਵਾਂ ਲਿਆ ਕੇ ਸਿੱਖ ਭੇਟ ਕਰਦੇ ਹਨ।
ਮੁਖ ਮਸੰਦ ਲੈ ਲੈ ਸਿੱਖ ਸੰਗਤ
ਜਿਹੜੇ ਮੁਖੀ ਮਸੰਦ ਨੇ ਉਹ ਸੰਗਤਾਂ ਨੂੰ ਨਾਲ ਲੈ ਲੈ ਕੇ ਆਉਂਦੇ ਹਨ
ਪਹੁੰਚੇ ਸਤਿਗੁਰ ਕੇ ਦਰਬਾਰ
ਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ ਹਨ
ਕਿਤਕ ਵਿਪੂਖਨ ਚਾਮੀ ਕਰਕੇ
ਅਨੇਕਾਂ ਪ੍ਰਕਾਰ ਦੇ ਸੁੰਦਰ ਸੋਨੇ ਦੇ ਸਵਰਣ ਦੇ ਗਹਿਣੇ ਆਦਿਕ ਲੈ ਕੇ ਆਉਂਦੇ ਹਨ
ਸ਼੍ਰੀ ਅਜੀਤ ਸਿੰਘ ਹਿਤ ਦੁੱਤ ਚਾਰ
ਪੂਰੇ ਗਹਿਣੇ ਬਾਬਾ ਅਜੀਤ ਸਿੰਘ ਜੀ ਵਾਸਤੇ ਛੋਟੇ ਛੋਟੇ ਗਹਿਣੇ ਬਣਵਾ ਕੇ ਲਿਆਉਂਦੇ ਕੋਈ ਕੜੇ ਬਣਵਾ ਕੇ ਲਿਆ ਰਿਹਾ ਕੋਈ ਕੰਗਣ ਬਣਵਾ ਕੇ ਲਿਆ ਰਿਹਾ ਇਸ ਤਰ੍ਹਾਂ ਬੜੇ ਬੜੇ ਸੁੰਦਰ ਸੋਨੇ ਦੇ ਸਵਰਣ ਦੇ ਗਹਿਣੇ ਬਾਬਾ ਅਜੀਤ ਸਿੰਘ ਜੀ ਵਾਸਤੇ ਬਣਵਾ ਬਣਵਾ ਕੇ ਲਿਆ ਰਹੇ ਹਨ
ਲਿਆਵਤ ਪਏ ਅਰਪ ਤੇ ਆਗੇ
ਸੋਹਣੀਆਂ ਪਿਟਾਵਾਂ ਲਿਆ ਕੇ ਮਹਾਰਾਜ ਜੀ ਅੱਗੇ ਅਰਪਦੇ ਹਨ
ਅਪਰ ਦਰਬ ਬੋਹਿਆ ਹਥਿਆਰ
ਮਾਇਆ ਭੇਟ ਕਰਦੇ ਨੇ ਘੋੜੇ ਹਥਿਆਰ ਸ਼ਸਤਰ ਏਦਾਂ ਵਧੀਆ ਵਧੀਆ ਚੀਜ਼ਾਂ ਮਹਾਰਾਜ ਜੀ ਦਾ ਹੁਕਮ ਵੀ ਸੀ ਇੱਕ ਗਲਗੀਧਰ ਜੀ ਦਾ ਜਿਹਨੇ ਸਾਡੇ ਦਰਸ਼ਨਾਂ ਨੂੰ ਆਉਣਾ ਉਹ ਵਧੀਆ ਸ਼ਸਤਰ ਤੇ ਵਧੀਆ ਘੋੜੇ ਲੈ ਕੇ ਆਓ ਇਸ ਕਰਕੇ ਗੁਰੂ ਕੇ ਸਿੱਖ ਵਧੀਆ ਵਧੀਆ ਸ਼ਸਤਰ ਵਧੀਆ ਵਧੀਆ ਘੋੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਲਿਆ ਕੇ ਭੇਟ ਕਰਦੇ ਹਨ
ਲਗੇ ਅੰਬਾਰ ਅਕੋਰਨ ਕੇ ਬਹੁ
ਮਹਾਰਾਜ ਜੀ ਦੇ ਚਰਨਾਂ ਵਿੱਚ ਅਨੇਕਾਂ ਪ੍ਰਕਾਰ ਦੀਆਂ ਕੋਰਾਂ ਦੇ ਪਿਟਾਵਾਂ ਦੇ ਅੰਬਾਰ ਲੱਗ ਗਏ ਨੇ ਢੇਰ ਲੱਗ ਗਏ ਹਨ
ਉਰੇ ਕਾਮਨਾ ਜਿਮ ਜਿਸ ਕੀਨ
ਜਿਸ ਜਿਸ ਦੀ ਜੋ ਜੋ ਕਾਮਨਾ ਹੈ ਉਹ ਸਤਿਗੁਰੂ ਜੀ ਸਾਰਿਆਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਹਨ
ਖਰੋ ਮੇਵਰੋ ਕਰ ਅਰਦਾਸਨ
ਔਰ ਮੇਵੜੇ ਸਿੱਖ ਸਾਰੇ ਸਿੱਖਾਂ ਦੀਆਂ ਗੁਰੂ ਚਰਨਾਂ ਵਿੱਚ ਅਰਦਾਸਾਂ ਕਰਦੇ ਹਨ
ਗੁਰੂ ਬਿਲੋ ਕੇ ਕਰੁਣਾ ਪੀਨ
ਸਤਿਗੁਰੂ ਜੀ ਕਰੁਣਾ ਦੇ ਰਸ ਵਿੱਚ ਭਿੱਜ ਕੇ ਸਭ ਵੱਲ ਵੇਖਦੇ ਨੇ ਸਭ ਤੇ ਆਪਣੀ ਕਿਰਪਾ ਭਰੀ ਸਵੱਲੀ ਦ੍ਰਿਸ਼ਟੀ ਕਰਕੇ ਤੱਕਦੇ ਹਨ
ਸਿੱਖ ਸੰਗਤ ਕੀ ਭੀੜ ਪਈ ਤਬ
ਸਿੱਖ ਸੰਗਤਾਂ ਦੀ ਬਹੁਤ ਵੱਡੀ ਭੀੜ ਮਹਾਰਾਜ ਜੀ ਦੇ ਚਰਨਾਂ ਵਿੱਚ ਇਕੱਠੀ ਹੋਈ ਹੈ
ਇੱਕ ਬੰਚਕ ਔਰ ਲਾਲਚ ਪੀਨ
ਖਾਲਸਾ ਜੀ ਇਸੇ ਤਰ੍ਹਾਂ ਬਹੁਤ ਸਾਰੇ ਇਕੱਠ ਦੇ ਵਿੱਚ ਇੱਕ ਬੰਚਕ ਵੀ ਆਇਆ ਬੰਚਕ ਕਹਿੰਦੇ ਨੇ ਚੋਰ ਨੂੰ ਇੱਕ ਚੋਰ ਇੱਕ ਠੱਗ ਉਹ ਵੀ ਇਸ ਮੇਲੇ ਦੇ ਵਿੱਚ ਆਇਆ ਉਹਦੇ ਮਨ ਦੇ ਵਿੱਚ ਵੀ ਚੋਰੀ ਕਰਨ ਦੀ ਇੱਛਾ ਸੀ ਉਹ ਜਿਹੜਾ ਸੀਗਾ ਉਹ ਬੰਚਕ ਠੱਗ ਜਿਹੜਾ ਮੇਲੇ ਦੇ ਵਿੱਚ ਆਇਆ
ਅੰਚਰ ਬੰਦੇ ਉਹ ਕਤਰ ਤਨ ਲੀਨਸ
ਉਹਨੇ ਕੀ ਕੀਤਾ ਬੰਚਕ ਨੇ ਠੱਗ ਨੇ ਇੱਕ ਸਿੱਖ ਸੀ ਮੇਲੇ ਦੇ ਵਿੱਚ ਫਿਰਦਾ ਉਹਦੇ ਪੱਲੇ ਦੇ ਨਾਲ ਮਾਇਆ ਬੱਧੀ ਹੋਈ ਸੀ ਉਹਨੇ ਉਹਦਾ ਪੱਲਾ ਕੱਟ ਲਿਆ ਜਿਹਨੂੰ ਜੇਬ ਕਤਰਾ ਵੀ ਕਹਿੰਦੇ ਨੇ ਅੱਜ ਦੀ ਬੋਲੀ ਵਿੱਚ ਉਹਨੇ ਉਹ ਪੱਲਾ ਕਤਰ ਲਿਆ ਤੇ ਵਿੱਚ ਜਿਹੜੀ ਉਹ ਸਿੱਖ ਦੀ ਮਾਇਆ ਸੀ ਉਹ ਮਾਇਆ ਕੱਢ ਲਈ
ਉਨ ਮੇਲੇ ਮੈਂ ਵਿਚਰਤ ਚੀਨ
ਤੇ ਫਿਰ ਉਸੇ ਤਰ੍ਹਾਂ ਮੇਲੇ ਚ ਫਿਰਨ ਲੱਗ ਪਿਆ ਇੱਕ ਸਿੱਖ ਦੀ ਉਹਨੇ ਜੇਬ ਕੱਟ ਲਈ ਪੈਸੇ ਜਿੰਨੇ ਸਨ ਉਹ ਸਿੱਖ ਦੇ ਉਹਨੇ ਕਤਰ ਕੇ ਲੈ ਲਏ ਤੇ ਫਿਰ ਮੇਲੇ ਦੇ ਵਿੱਚ ਹੀ ਫਿਰਨ ਲੱਗ ਪਿਆ
ਸਿੱਖ ਪੱਟ ਦੇਖ ਦੁਖੀ ਹੋਏ ਚਿੰਤਾ
ਸਿੱਖ ਨੇ ਜਦੋਂ ਆਪਣਾ ਪੱਲਾ ਵੇਖਿਆ ਵੀ ਉਹਦਾ ਪੱਲਾ ਕੱਟਿਆ ਗਿਆ ਵਿੱਚ ਜਿਹੜੇ ਪੈਸੇ ਰੁਪਈਏ ਸਨ ਉਹ ਚੋਰੀ ਹੋ ਗਏ ਨੇ ਉਹ ਬੜਾ ਦੁਖੀ ਹੋਇਆ ਗਰੀਬ ਸਿੱਖ ਸੀ ਜਿੰਨੇ ਕੁ ਪੈਸੇ ਸਨ ਮੇਲਾ ਵੇਖਣ ਗੁਰੂ ਘਰ ਆਇਆ ਸੀ ਜੋੜ ਮੇਲੇ ਤੇ ਮਾਇਆ ਜਿਹੜੀ ਸੀ ਉਹਦੀ ਚੋਰੀ ਹੋ ਗਈ ਕਿਸੇ ਜੇਬ ਕਤਰੇ ਨੇ ਕਤਰ ਲਈ ਮਾਇਆ ਉਹ ਬੜਾ ਦੁਖੀ ਹੋਇਆ
ਸਤਿਗੁਰ ਕੇ ਢਿੱਗ ਕੀਨ ਉਚਾਰ
ਉਹ ਸਿੱਖ ਚੱਲ ਕੇ ਦਸਵੇਂ ਪਾਤਸ਼ਾਹ ਕੋਲ ਆ ਗਿਆ ਉਹਨੇ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਆੜ ਕੇ ਬੇਨਤੀ ਕੀਤੀ
ਮਹਾਰਾਜ ਮੇਲੇ ਮੈਂ ਪਾਪੀ
ਕਹਿਣ ਲੱਗਾ ਹੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਇਸ ਮੇਲੇ ਦੇ ਵਿੱਚ ਕੋਈ ਪਾਪੀ ਬੰਦਾ ਫਿਰਦਾ ਹੈ ਇੱਥੇ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੇਲਾ ਹੈ ਇਸ ਮੇਲੇ ਵਿੱਚ ਇੱਕ ਕੋਈ ਪਾਪੀ ਫਿਰਦਾ ਹੈ
ਭੀੜ ਵਿਖੇ ਇਮਠਾਨਤ ਕਾਰ
ਉਹਨੇ ਭੀੜ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਕੀਤਾ ਕਿ ਉਹਨੇ ਮੇਰੀ ਜੇਬ ਕੱਟ ਲਈ ਹੈ ਮੇਰਾ ਖੀਸਾ ਕੱਟ ਲਿਆ
गयो मेवरे को तब श्री प्रभ।
तो सतगुरु जी ने मेवड़े नु किया, जदो सिख ने बेनती कीती ते महाराज जी ने मेवड़े नु हुक्म कीता,
एक थल इसको देवो बिठार।
महाराज जी ने कहा भाई ये सिख नु एक जगह ते बिठा दियो, परेशान है क्योंकि पैसे चोरी हो गए ने दे। तेनू एक पासे महाराज जी ने हुक्म कीता के नू बिठा दियो।
हुक्म पाए कर थेरे उस चिंतित।
महाराज जी दा हुक्म सुन के सिख चिंतित हो के, मन विच चिंता भी है फिकर भी है, जिन्ने रुपये सन जेब दे विचो चोरी हो गए ने, इस गल दी बड़ी भारी चिंता फिकर सी सिख दे मन च, पर गुरु साहब दा हुक्म सी के बैठ जाए। तो सतगुरां दा हुक्म प्राप्त करके चिंतित हो के बैठ गया।
तन मैं पावो कौन प्रकार।
पर मन च सोचदा भी मेरे पैसे जेडे चोरी होए ने मैनू हुण किवें मिलणगे, किवें प्राप्त होणगे, इह इस गल दी चिंता, इस गल दा फिकर सिख दे मन विच है।
सो बंचक मेले मैं बिचरत।
जेड़ा वो बंचक सी ठग जिने दी जेब कट्टी सी, वह बेफिक्र होके मेले च फिरदा सी, उहदे इक दी जेब कट ली है, वह बेफिक्र होके मेले च फिर रहा सी।
काटे ओ खीसा इक सिख केर।
उहने की कीता के उहदा दिल वध गया, जदों इक दी चोरी कीती उहने आखिया भी इन्ने नाल गल नहीं बननी। उन्हें एक दूजा सिख फिरदा सी, उहदी जेब भी कट ले, दूजे दी भी जेड़ी खीसा सी ओ कट के विचो पैसे कढ ले।
नै किन जानियो मिलियो नरन मैं।
उहदा पता नहीं लगा किसे नूं, बंदियां दे विच ही मिल गया। इन्ने हथ दी सफाई नाल उहने दूजे सिख दी भी जेब कट ली, उत्थे ही सारे बंदियां विच मेले च मिलिया रहा।
सिख देखत पा दुखी बडेर।
जेड़ा सिख सी, जेड़ा दूजा सिख जेदी चोरी हुई, उहने जदों वेखी जेब उहदी भी कट्टी हुई, उह भी बड़ा दुख होया।
पूरब सम श्री प्रभ ढिग गमनियो।
पहला सिख आया सी ओदे वांगू ओ भी आ गया सतगुरु सच्चे पातशाह जी दे कोल शिकायत लैके।
ऊचे कर पुकार तिस बेर।
उच्ची आवाज विच आ के उहने सतगुरां कोल पुकार कीती।
सुन गुर तिसके निकट बिठायो।
महाराज जी ने आख्या आ जा भाई, तेरे वर्गा पहला भी एक बैठा है, एदे लागे ही बह जा चौंकड़ा मार के, हाले कुछ समा उड़ीक करनी पेगी, पैसे तुहानू तुहाडे मिल जाणगे। महाराज जी ने हुक्म कीता भाई तू भी बैठ जा।
कयो दरब लै देवें फेर।
महाराज जी ने भी नाल उहनां नूं आश्वासन दे दिता कि तुहाडे जिहड़े पैसे गए ने ਉਹ ਤੁਹਾਨੂੰ ਅਸੀਂ ਵਾਪਸ ਲੈ ਕੇ ਦਿਆਂਗੇ, ਬੈਠ ਜਾਓ, ਪਰ ਕੁਝ ਸਮਾਂ ਤੁਹਾਨੂੰ ਸੰਜਮ ਨਾਲ ਧੀਰਜ ਨਾਲ ਬੈਠਣਾ ਪਵੇਗਾ।
ਲਿਓ ਜੁਗਮ ਤੇ ਧਨ ਤਿੰਨ ਬੰਚਕ।
ਇਹਦਾ ਦੋ ਸਿੱਖਾਂ ਦੀ ਚੋਰੀ ਕਰ ਲਈ ਉਹ ਠੱਗ ਨੇ, ਦੋ ਸਿੱਖਾਂ ਦੀਆਂ ਜੇਬਾਂ ਕੱਟ ਲਈਆਂ।
ਉਨ ਤੀਸਰ ਇਤ ਘਾਤ ਲਗਾਏ।
ਉਹਦਾ ਹੁਣ ਲਾਲਚ ਵੱਧ ਗਿਆ ਹੋਰ, ਦੋਵਾਂ ਦੀ ਜੇਬ ਕੱਟ ਕੇ ਸੰਤੁਸ਼ਟੀ ਦੀ ਹੋਈ। ਉਹਨੇ ਆਖਿਆ ਵੀ ਹੁਣ ਤੀਜਾ ਲੱਭਾਂ, ਹੁਣ ਤੀਜੇ ਸਿੱਖ ਦੀ ਕਿਸੇ ਦੀ ਜੇਬ ਕੱਟਣ ਵਾਸਤੇ ਦਾ ਵੇਖਣ ਲੱਗਾ।
ਲਿਓ ਅਪਰ ਨੇ ਕਿਨੇ ਬਿਲੋਕਿਓ।
ਆਖਿਆ ਵੀ ਦੋ ਬੰਦਿਆਂ ਦੀ ਜੇਬ ਕੱਟ ਲਈ, ਕਿਸੇ ਨੂੰ ਕੰਨੋ ਕੰਨੀ ਖਬਰ ਨੀ ਹੋਈ, ਰੋਲਾ ਵੀ ਨੀ ਪਿਆ, ਕਿਉਂਕਿ ਰੋਲਾ ਪੈ ਜਾਂਦਾ ਤਾਂ ਵੀ ਸਾਰੇ ਸਤਰਕ ਹੋ ਜਾਂਦੇ। ਗੁਰੂ ਸਾਹਿਬ ਵੀ ਜਾਣ ਬੁੱਝ ਕੇ ਉਹਨਾਂ ਨੂੰ ਬਿਠਾ ਲਿਆ ਆਪਣੇ ਕੋਲ, ਚੁੱਪ ਕਰਕੇ ਬੈਠ ਜਾਓ, ਰੋਲਾ ਨਾ ਪਾਓ। ਤੋ ਇਸ ਕਰਕੇ ਉਹ ਚੋਰ ਨੇ ਆਖਿਆ ਵੀ ਰੋਲਾ ਵੀ ਨਹੀਂ ਪਿਆ, ਦੋ ਬੰਦਿਆਂ ਦੀ ਮੈਂ ਚੋਰੀ ਕਰ ਲਈ, ਕਿਸੇ ਨੂੰ ਪਤਾ ਤੱਕ ਨਹੀਂ ਲੱਗਾ, ਖਬਰ ਤੱਕ ਨਹੀਂ ਹੋਈ, ਉਹ ਹੁਣ ਤੀਜੇ ਦੀ ਵੀ ਜੇਬ ਕੱਟਣ ਵਾਸਤੇ ਤਿਆਰੀ ਕਰ ਰਿਹਾ।
ਪੁਨ ਚੌਥੇ ਕੋ ਦਰਬ ਚੁਰਾਏ।
ਤੀਜੇ ਸਿੱਖ ਦੀ ਵੀ ਜੇਬ ਕੱਟ ਲਈ, ਉਹ ਵੀ ਗੁਰੂ ਸਾਹਿਬ ਕੋਲ। ਮਹਾਰਾਜ ਜੀ ਕਹਿੰਦੇ ਆ ਜਾ, ਤੇਰੇ ਵਰਗੇ ਦੋ ਪਹਿਲਾਂ ਵੀ ਬੈਠੇ ਨੇ, ਤੂੰ ਵੀ ਬਹਿ ਜਾ ਚੌਂਕੜਾ ਮਾਰ ਕੇ। ਉਹ ਤਿੰਨ ਸਿੱਖਾਂ ਦੇ ਕੱਟਣ ਤੋਂ ਬਾਅਦ ਜੇਬ ਉਹਨੇ ਚੌਥੇ ਦੀ ਵੀ ਕੱਟ ਲਈ, ਚਾਰ ਸਿੱਖਾਂ ਦੀਆਂ ਜੇਬਾਂ ਜਿਹੜੀਆਂ ਸਨ ਉਹ ਮੇਲੇ ਵਿਚ ਕੱਟੀਆਂ ਗਈਆਂ, ਚਾਰੇ ਗੁਰੂ ਸਾਹਿਬ ਜੀ ਦੇ ਕੋਲ ਆ ਗਏ।
ਕਰਤ ਪੁਕਾਰ ਦੋ ਚੱਲ ਆਏ।
ਸਤਿਗੁਰਾਂ ਦੇ ਕੋਲ ਪੁਕਾਰ ਕਰਦੇ ਚੱਲ ਆਏ।
ਸੁਣ ਸਗਰੇ ਸਤਿਗੁਰੂ ਸੁਣਾਏ।
ਸੁਣ ਕੇ ਫਿਰ ਜਦੋਂ ਚਾਰੇ ਆ ਗਏ ਨਾ, ਮਹਾਰਾਜ ਜੀ ਕਹਿੰਦੇ ਬਸ ਹੁਣ ਬਸ ਹੋ ਗਈ ਹੈ ਕਿ ਉਹਨੇ ਚਾਰ ਚੋਰੀਆਂ ਕਰ ਲਈਆਂ, ਇੱਕੋ ਚੋਰ ਨੇ ਕੀਤੀਆਂ। ਫਿਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਬੋਲੇ,
ਤਸਕਰ ਕਨੇ ਆਏ ਵਿੱਚ ਮੇਲੇ।
ਉਸ ਵੇਲੇ ਕਈ ਕਹਿਣ ਲੱਗ ਪਏ ਮਹਾਰਾਜ ਜੀ ਮੇਲੇ ਵਿੱਚ ਇੰਨੇ ਚੋਰ ਨੇ ਵੀ ਇੱਕ ਚੋਰ ਇੰਨੀ ਹਿੰਮਤ ਨਹੀਂ ਕਰ ਸਕਦਾ ਵੀ ਇੱਕੋ ਦਿਨ ਦੇ ਵਿੱਚ ਚਾਰ ਚਾਰ ਚੋਰੀਆਂ ਕਰ ਲਵੇ, ਇੱਕ ਚੋਰ ਦੇ ਅੰਦਰ ਇੰਨੀ ਦਲੇਰੀ ਨਹੀਂ ਹੁੰਦੀ। ਮਹਾਰਾਜ ਜੀ ਵੇਖੋ ਚਾਰ ਚੋਰੀਆਂ ਹੋ ਗਈਆਂ, ਮੇਲੇ ਵਿੱਚ ਇੰਨੇ ਚੋਰ ਫਿਰਦੇ ਨੇ।
ਨਹਿਰਾਵਰ ਤੇ ਡਰ ਕੋ ਪਾਏ,
ਮਹਾਰਾਜ ਇਹਨਾਂ ਨੂੰ ਤੁਹਾਡਾ ਡਰ ਨਹੀਂ ਆਉਂਦਾ, ਇਹਨਾਂ ਨੂੰ ਤੁਹਾਡਾ ਭੈ ਨਹੀਂ ਆਉਂਦਾ, ਵੇਖੋ ਕਿਵੇਂ ਨਡਰ ਹੋ ਕੇ ਨਿਰਖੌਫ ਹੋ ਕੇ ਚੋਰੀਆਂ ਕਰ ਰਹੇ ਨੇ।
ਤਬ ਸਤਿਗੁਰ ਦੁਆ ਸੋ ਭੱਟ ਪਠਾਏ,
ਮਹਾਰਾਜ ਜੀ ਨੇ ਉਸੇ ਵਕਤ ਆਪਣੇ ਦੋ ਸੂਰਮਿਆਂ ਨੂੰ ਤਿਆਰ ਕੀਤਾ ਤੇ ਭੇਜਿਆ।
ਮੇਲੇ ਮੈਂ ਪੰਚਕ ਇੱਕ ਜਾਨ,
ਮਹਾਰਾਜ ਜੀ ਕਹਿਣ ਲੱਗੇ ਜਾਓ ਵੀ ਸੂਰਮਿਓ ਮੇਲੇ ਦੇ ਵਿੱਚ ਇੱਕ ਠੱਗ ਫਿਰਦਾ, ਚੋਰ ਫਿਰਦਾ, ਉਹਦੀਆਂ ਨਿਸ਼ਾਨੀਆਂ ਤੁਹਾਨੂੰ ਦੱਸ ਦਿੰਦੇ ਹਾਂ।
ਪੱਗਿਆ ਲਾਲ ਕਸੀ ਕੱਟ ਧੋਤੀ,
ਉਹਨੇ ਆਪਣੇ ਸਿਰ ਤੇ ਲਾਲ ਰੰਗ ਦੀ ਪੱਗ ਬੱਧੀ। ਕਲਗੀਧਰ ਨੇ ਦੱਸ ਦਿੱਤਾ ਵੀ ਕਿਹੜਾ ਚੋਰ ਹੈ। ਮਹਾਰਾਜ ਕਹਿੰਦੇ ਮੇਲੇ ਚ ਇੱਕ ਠੱਗ ਚੋਰ ਫਿਰਦਾ, ਉਹਨੇ ਆਪਣੇ ਸਿਰ ਦੇ ਉੱਤੇ ਲਾਲ ਰੰਗ ਦੀ ਪੱਗ ਬੱਧੀ ਔਰ ਤੇੜ ਉਹਨੇ ਧੋਤੀ ਕੱਸੀ ਹੋਈ ਹੈ।
ਇੱਕ ਮਾਲਾ ਤਾਰੇ ਨਿਜ ਪਾਨ,
ਇੱਕ ਹੱਥ ਵਿੱਚ ਉਹਨੇ ਆਪਣੇ ਮਾਲਾ ਫੜੀ ਹੋਈ ਹੈ। ਠੱਗ ਦੇ ਵੀ ਭੇਸ ਕਿਹੋ ਜਿਹਾ ਬਣਾਇਆ ਹੋਇਆ, ਧਾਰਮਿਕ ਭੇਸ ਬਣਾਇਆ ਹੋਇਆ, ਧਰਮ ਸਥਾਨ ਤੇ ਜੋ ਆਇਆ ਹੋਇਆ। ਤੋ ਮਹਾਰਾਜ ਜੀ ਗੁਰਬਾਣੀ ਵਿੱਚ ਵੀ ਤਾਂ ਇਸੇ ਕਰਕੇ ਕਹਿੰਦੇ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਭਾਗੋਏ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠੱਗ। ਕੁਝ ਉਹੋ ਜਿਹੇ ਵੀ ਹੁੰਦੇ ਨੇ ਜਿਹੜੇ ਧਾਰਮਿਕ ਭੇਸ ਦੇ ਵਿੱਚ ਲੁੱਟਦੇ ਨੇ, ਕੁਝ ਇਹੋ ਜਿਹੇ ਵੀ ਹੁੰਦੇ ਨੇ। ਤੋ ਇੱਥੇ ਮਹਾਰਾਜ ਜੀ ਕਹਿੰਦੇ ਵੀ ਉਹਨੇ ਧੋਤੀ ਬੱਧੀ ਹੋਈ ਹੈ ਤੇ ਸਿਰ ਤੇ ਲਾਲ ਰੰਗ ਦੀ ਪੱਗ ਹੈ, ਹੱਥ ਦੇ ਵਿੱਚ ਉਹਨੇ ਮਾਲਾ ਪਕੜੀ ਹੋਈ ਹੈ।
ਚੰਦਨ ਤਿਲਕ ਭਾਲ ਮੈਂ ਦੇਖੋ,
ਮੱਥੇ ਤੇ ਉਹਨੇ ਚੰਦਨ ਦਾ ਤਿਲਕ ਲਾਇਆ ਹੋਇਆ, ਚੰਦਨ ਘਸਾ ਕੇ ਮੱਥੇ ਤੇ ਤਿਲਕ ਲੱਗਾ ਲਾਇਆ ਹੋਇਆ।
ਗੈ ਆਨੋ ਡਰ ਦਿਓ ਮਹਾਨ,
ਉਹਨੂੰ ਫੜ ਕੇ ਲੈ ਆਓ, ਡਰਾਵਾ ਦੇ ਕੇ ਉਹਨੂੰ ਚੰਗੀ ਤਰ੍ਹਾਂ ਡਰਾ ਕੇ ਮੁਸ਼ਕਾਂ ਬੰਨ ਕੇ ਸਾਡੇ ਕੋਲ ਲੈ ਆਓ।
ਸੁਨਤ ਚਿੰਨ ਪੱਟ ਪਾਏ ਹੁਕਮ ਕੋ,
ਮਹਾਰਾਜ ਜੀ ਕੋਲੋਂ ਉਹਦੇ ਚਿੰਨ ਸੁਣ ਕੇ ਨਿਸ਼ਾਨੀਆਂ ਹੁਣ ਮਹਾਰਾਜ ਜੀ ਨੇ ਦੱਸ ਦਿੱਤੀਆਂ ਸਨ ਤੇ ਜਾ ਕੇ ਮੇਲੇ ਵਿੱਚ ਉਹਨੂੰ ਜਾ ਕੇ ਸੂਰਮਿਆਂ ਨੇ ਲੱਭ ਲਿਆ, ਪਛਾਣ ਲਿਆ।
ਪਿਖ ਮੇਲੇ ਕੋ ਬਨ ਸਾਵਧਾਨ,
ਸਾਵਧਾਨੀ ਦੇ ਨਾਲ ਸਾਰੇ ਮੇਲੇ ਨੂੰ ਉਹਨਾਂ ਨੇ ਚੰਗੀ ਤਰ੍ਹਾਂ ਵੇਖਿਆ।
ਵਿਚਰਤ ਸੋ ਠੱਗ ਗਇਓ ਜਾਏ ਕਰ,
ਉਹ ਜਿਹੜਾ ਠੱਗ ਫਿਰਦਾ ਸੀ ਮੇਲੇ ਵਿੱਚ ਉਹਨੂੰ ਜਾ ਕੇ ਪਕੜ ਲਿਆ।
ਪ੍ਰਭ ਕੇ ਨਿਕਟ ਆਨ ਤਤਕਾਲ,
ਤਤਕਾਲ ਫੜ ਕੇ ਉਸ ਠੱਗ ਨੂੰ ਸਤਿਗੁਰੂ ਜੀ ਦੇ ਕੋਲ ਸੂਰਮੇ ਲੈ ਆਏ।
ਸ੍ਰੀ ਮੁਖ ਤੇ ਕਹਿ ਇਸ ਪੱਟ ਦੇਖੋ,
ਮਹਾਰਾਜ ਜੀ ਨੇ ਹੁਕਮ ਕੀਤਾ ਬਈ ਇਹਦੇ ਕੱਪੜਿਆਂ ਦੀ ਤਲਾਸ਼ੀ ਲਵੋ। ਝੋਲੀ ਆਦਿਕ ਪਾਈ ਹੋਈ ਸੀ ਗਲ ਚ ਉਹਨੇ, ਮਹਾਰਾਜ ਜੀ ਹੁਕਮ ਕੀਤਾ ਵੀ ਇਹਦੀ ਤਲਾਸ਼ੀ ਕਰੋ।
ਕਰੇ ਉਤਾਇਲ ਹੇਰਤ ਜਾਲ,
ਤੂੰ ਸਤਿਗੁਰਾਂ ਦੇ ਸੂਰਮਿਆਂ ਨੇ ਕਾਹਲੀ ਨਾਲੇ ਦੀ ਤਲਾਸ਼ੀ ਕੀਤੀ, ਆਲੇ ਦੁਆਲੇ ਜਿੰਨੇ ਸਿੱਖ ਸਨ ਦਰਬਾਰ ਵਿੱਚ ਬੈਠੇ ਉਹ ਵੇਖ ਰਹੇ ਨੇ।
ਗਾਡੋ ਬੰਦ ਕਰਿਓ ਤਬ ਠਾਂਡੋ,
ਔਰ ਉਸ ਵੇਲੇ ਮੁਸ਼ਕਾਂ ਬੰਨ ਕੇ ਉਹਨੂੰ ਚੰਗੀ ਤਰ੍ਹਾਂ ਮਜ਼ਬੂਤੀ ਨਾਲ ਖੜਾ ਕੀਤਾ ਹੈ।
ਇਹ ਆਨਿਓ ਹਮ ਛਲੀ ਵਿਸਾਲ,
ਮਹਾਰਾਜ ਇਹੀ ਛਲੀਆ ਹੈ, ਇਹੀ ਜਿਹੜਾ ਉਹ ਜਿਹੜੇ ਚਾਰ ਸਿੱਖ ਸਨ ਬੈਠੇ ਹੋਏ ਉਹ ਵੀ ਵੇਖ ਕੇ ਪਛਾਣਦੇ ਮਹਾਰਾਜ ਇਹੀ ਚੋਰ ਹੈ।
ਧਨ ਚਤਰਨ ਕੋ ਗਇਓ ਜਿਤਕ ਥੋਂ,
ਮਹਾਰਾਜ ਇਹਨਾਂ ਚਾਰ ਸਿੱਖਾਂ ਦਾ ਜਿੰਨਾ ਕ ਪੈਸਾ ਖੋਇਆ ਗਿਆ ਸੀ।
ਨਿਕਸੇ ਤਿਸ ਟਿਗ ਤੇ ਲੀਏ ਪਾਲ,
ਸਾਰੇ ਪੈਸੇ ਉਹਦੇ ਕੋਲੋਂ ਨਿਕਲ ਆਏ ਚੋਰ ਜੋ ਸੀ, ਤੇ ਉਹ ਚਾਰ ਸਿੱਖਾਂ ਦੇ ਜਿੰਨੇ ਪੈਸੇ ਸਨ ਉਹ ਗਿਣ ਕੇ ਇਹਦੇ ਕੋਲੋਂ ਕੱਢ ਲਏ, ਪ੍ਰਾਪਤ ਕਰ ਲਏ।
ਚਾਰੋ ਸਿੱਖਨ ਕੋ ਧਨ ਦੀਨਸ,
ਜਿੰਨੇ ਉਹਨਾਂ ਸਿੱਖਾਂ ਦੇ ਪੈਸੇ ਸਨ ਚਾਰਾਂ ਸਿੱਖਾਂ ਦੇ, ਉਹ ਮਹਾਰਾਜ ਜੀ ਨੇ ਉਹਨਾਂ ਨੂੰ ਦਵਾ ਦਿੱਤੇ।
ਲੈ ਕਰ ਤਿਨੋ ਹਰ ਖੋਰ ਪਾਏ,
ਚਾਰੇ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ ਪੈਸੇ ਲੈ ਕੇ।
ਕਰਿਓ ਬਿਲੋਕਨ ਬਿਸਮਤ ਹੋਏ ਕਰ,
ਨਾਲੇ ਹੈਰਾਨੀ ਨਾਲ ਵੇਖਦੇ ਨੇ ਵੀ ਗੁਰੂ ਸਾਹਿਬ ਕੈਸੇ ਅੰਤਰਯਾਮੀ ਹਨ। ਮਹਾਰਾਜ ਜੀ ਨੇ ਸੈਂਕੜਿਆਂ ਦੀ ਭੀੜ ਦੇ ਵਿੱਚ ਉਸ ਚੋਰ ਨੂੰ ਪਹਿਚਾਣ ਲਿਆ।
ਤਨ ਤਨ ਸਤਿਗੁਰ ਕੋ ਗਾਏ,
ਸਭ ਕਹਿੰਦੇ ਨੇ ਸਤਿਗੁਰੂ ਜੀ ਧਨ ਹਨ, ਧਨ ਹਨ, ਇਹਨਾਂ ਤੋਂ ਕੋਈ ਲੁਕ ਛਿਪ ਨਹੀਂ ਸਕਦਾ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਦ੍ਰਿਸ਼ਟੀ ਹਰ ਥਾਂ ਤੇ ਹੈ, ਹਰ ਜਗ੍ਹਾ ਤੇ ਹੈ, ਜਿੱਥੇ ਵੀ ਕੋਈ ਚਲਾ ਜਾਏ ਹਰ ਇੱਕ ਤੇ ਮਹਾਰਾਜ ਜੀ ਦੀ ਨਿਗਾਹ ਹੈ। ਏਦਾਂ ਸਭ ਸਿੱਖ ਮਹਾਰਾਜ ਜੀ ਦੀ ਉਪਭਾ ਕਰ ਰਹੇ ਨੇ।
ਮਹਾ ਅਗੀ ਮਨ ਪੈ ਨੈ ਕੀਨਸ,
ਦਾ ਪਾਪੀ ਹੈ। ਸਤਿਗੁਰਾਂ ਦੇ ਅਸਥਾਨ ਤੇ ਆ ਕੇ ਵੀ ਇਹਨੇ ਮਹਾਰਾਜ ਜੀ ਦਾ ਭੈ ਨਹੀਂ ਮੰਨਿਆ, ਸਤਿਗੁਰਾਂ ਦਾ ਡਰ ਨਹੀਂ ਮੰਨਿਆ।
ਦੰਡ ਦੇਣ ਕੇ ਉਚਿਤ ਸਜਾਏ,
ਦੰਡ ਦੇਣ ਦੇ ਉਚਿਤ ਹੈ, ਇਹਨੂੰ ਸਜ਼ਾ ਦੇਣੀ ਚਾਹੀਦੀ ਹੈ।
ਸ਼੍ਰੀ ਮੁਖ ਤੇ ਕਹਿ ਕੈਦ ਕਰਾਇਓ,
ਸਤਿਗੁਰੂ ਜੀ ਨੇ ਹੁਕਮ ਕੀਤਾ ਇਹਨੂੰ ਕੈਦ ਕਰ ਦਿਓ, ਮਹਾਰਾਜ ਜੀ ਨੇ ਹੁਕਮ ਕਰਕੇ ਇਹਨੂੰ ਕੈਦ ਕਰਵਾ ਦਿੱਤਾ।
ਪੁਨੇ ਪਾਪ ਨੇ ਕਰੇ ਕਦਾਏ,
ਮਹਾਰਾਜ ਜੀ ਕਹਿੰਦੇ ਕੈਦ ਕਰ ਦਿਓ ਇਹਨੂੰ ਤਾਂ ਜੋ ਮੁੜ ਕੇ ਕਦੇ ਇਸ ਤਰ੍ਹਾਂ ਦਾ ਪਾਪ ਨਾ ਕਰੇ।
ਸਿੱਖ ਸੰਗਤ ਸਭ ਪਾਏ ਕਾਮਨਾ,
ਇਹਦਾ ਇਹਨੂੰ ਕੈਦ ਕਰ ਦਿੱਤਾ। ਇਧਰ ਜਿੰਨੀਆਂ ਸਿੱਖ ਸੰਗਤਾਂ ਸਨ ਸਭ ਦੀਆਂ ਕਾਮਨਾਵਾਂ ਮਹਾਰਾਜ ਜੀ ਕੋਲ ਪੂਰੀਆਂ ਹੋ ਰਹੀਆਂ।
ਦਰਸ਼ਨ ਕਰ ਕਰ ਸਦਨ ਸਿਧਾਏ,
ਸਾਰੇ ਸਤਿਗੁਰਾਂ ਦੇ ਦਰਸ਼ਨ ਕਰ ਕਰਕੇ ਆਪੋ ਆਪਣੇ ਘਰਾਂ ਨੂੰ ਵਾਪਸ ਮੁੜ ਰਹੇ ਨੇ।
ਦੇਸ਼ ਵਿਦੇਸ਼ਨ ਪ੍ਰਭ ਕੀ ਕੀਰਤ,
ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਕੀਰਤੀ।
ਫੈਲ ਪਰੀ ਸਭ ਕਹਿ ਸੁਣਾਏ,
ਸਭ ਪਾਸੇ ਮਹਾਰਾਜ ਜੀ ਦੀ ਕੀਰਤੀ ਪਸਰ ਗਈ ਹੈ, ਘਰ ਘਰ ਵਿੱਚ ਮਹਾਰਾਜ ਜੀ ਦਾ ਜਸ ਗਾਇਆ ਜਾ ਰਿਹਾ।
ਮਨੋ ਮਾਲਤੀ ਘਰ ਘਰ ਫੁੱਲੀ,
ਇਦਾਂ ਜਾਪਦਾ ਜਿਵੇਂ ਘਰ ਘਰ ਵਿੱਚ ਗੁਰੂ ਕੀਰਤੀ ਦੀ ਮਾਲਤੀ ਫੁੱਲ ਰਹੀ ਹੈ, ਬਗੀਚਾ ਫੁੱਲ ਰਿਹਾ ਹੈ।
ਕਿਦੋਂ ਮਰਾਲਨ ਪਾਤ ਉਡਾਏ,
ਜਾਂ ਇਸ ਤਰ੍ਹਾਂ ਕਹਿ ਲਈਏ ਹੰਸਾਂ ਦੀ ਪੰਗਤ ਉੱਡ ਕੇ ਦੇਸ਼ ਪ੍ਰਦੇਸ਼ ਵਿੱਚ ਮਹਾਰਾਜ ਜੀ ਦਾ ਜਸ ਕਰ ਰਹੀ ਹੈ। ਗੁਰੂ ਸਾਹਿਬ ਦਾ ਜਸ ਮਰਾਲਾਂ ਦੀ ਪਾਂਤ ਵਾਂਗੂ ਉੱਡ ਉੱਡ ਕੇ ਪਸਰ ਰਿਹਾ।
ਸਿੰਧ ਮੇਖਲਾ ਸਰਬ ਰਸਾ ਪਰ,
ਸਾਰੀ ਧਰਤੀ ਦੇ ਉੱਤੇ ਸਮੁੰਦਰ ਨਾਲ ਘੇਰੀ ਹੋਈ ਜਿਹੜੀ ਧਰਤੀ ਹੈ, ਸਾਰੀ ਧਰਤੀ ਤੇ ਮਹਾਰਾਜ ਜੀ ਦਾ ਜਸ ਪਸਰ ਰਿਹਾ।
ਜਿਤ ਕਿਤ ਉਜਲ ਰਹੀ ਸੁਛਾਏ,
ਕਿਧਰ ਮਹਾਰਾਜ ਜੀ ਦਾ ਉਜਵਲ ਜਸ ਉਜਵਲ ਉਪਮਾ ਪਸਰ ਰਹੀ ਹੈ।
ਕੇਤਕ ਦਿਨ ਮੈਂ ਠੱਗ ਹਕਾਰ ਕਰ,
ਜਦੋਂ ਮੇਲਾ ਸਮਾਪਤ ਹੋ ਗਿਆ, ਉਹ ਠੱਗ ਨੂੰ ਕਈ ਦਿਨ ਬੰਦੀ ਰੱਖਿਆ ਕੈਦ ਖਾਨੇ ਵਿੱਚ, ਤੇ ਕਈ ਦਿਨਾਂ ਬਾਅਦ ਫਿਰ ਮਹਾਰਾਜ ਜੀ ਨੇ ਉਸ ਠੱਗ ਨੂੰ ਬੁਲਾਇਆ।
ਕਹਿਓ ਪ੍ਰਭੂ ਸੁਣ ਰੇ ਮਤ ਮੰਦ,
ਬੁਲਾ ਕੇ ਠੱਗ ਨੂੰ ਮਹਾਰਾਜ ਜੀ ਕਹਿੰਦੇ ਹੋ, ਮਾੜੀ ਮਤ ਵਾਲਿਆ ਠੱਗਾ ਸੁਣ,
ਹਮੇ ਅਰਾ ਦਿਓ ਅੱਗ ਕੈ ਹਿਤ ਤੈ,
ਜਦੋਂ ਤੂੰ ਪਾਪ ਕਰਨ ਲੱਗਾ ਸੀ, ਚੋਰੀ ਦਾ, ਸਿੱਖਾਂ ਦੀਆਂ ਜੇਬਾਂ ਕਤਰਨ ਲੱਗਾ ਸੀ, ਉਦੋਂ ਤੂੰ ਸਾਡੀ ਆਰਾਧਨਾ ਕੀਤੀ ਸੀ, ਪਾਪ ਕਰਨ ਤੋਂ ਪਹਿਲਾਂ ਤੂੰ ਸਾਨੂੰ ਆਰਾਧਿਆ ਸੀ।
ਮਮ ਪੜਦਾ ਗੁਰ ਢਕੋ ਬਿਲੰਦ,
ਇਹ ਪਾਪ ਕਰਨ ਸਮੇਂ ਆਰਾਧਿਆ ਸੀ ਕਿ ਹੇ ਗੁਰੂ ਜੀ ਮੇਰਾ ਪੜਦਾ ਕੱਜਿਆ ਜੇ, ਇਹ ਚੋਰ ਨੇ ਆਰਾਧਨਾ ਕੀਤੀ। ਮਹਾਰਾਜ ਜੀ ਕਹਿੰਦੇ ਤੂੰ ਸਾਨੂੰ ਆਰਾਧਿਆ ਸੀ ਕਿ ਮਹਾਰਾਜ ਮੇਰਾ ਪੜਦਾ ਟੱਕਿਆ ਜੇ।
ਤ੍ਰੈ ਚੋਰੀ ਕਰ ਬੋਰ ਨਾ ਕਰੋ,
ਮਹਾਰਾਜ ਬਸ ਮੈਂ ਤਿੰਨ ਚੋਰੀਆਂ ਕਰਾਂਗਾ, ਤੇ ਤਿੰਨ ਚੋਰੀਆਂ ਤੋਂ ਬਾਅਦ ਫਿਰ ਮੈਂ ਹੋਰ ਕੋਈ ਚੋਰੀ ਨਹੀਂ ਕਰਾਂਗਾ, ਮੇਰਾ ਪੜਦਾ ਕੱਜੀ ਰੱਖਿਆ ਜੇ।
ਵਿਚਰੇ ਮੇਲੇ ਮੈਂ ਅਗਵੰਦ,
ਤੇ ਤੂੰ ਸਾਰੇ ਮੇਲੇ ਦੇ ਵਿੱਚ ਫਿਰਦਾ ਰਿਹਾ।
ਦਰਬ ਤੀਨ ਕੋ ਲੀਏ ਤ੍ਰਿਸ਼ਨਾ ਕੀਏ,
ਤਿੰਨਾਂ ਦੀਆਂ ਜੇਬਾਂ ਕਤਰ ਲਈਆਂ, ਪਰ ਤੂੰ ਆਪਣੀ ਕੀਤੀ ਜਿਹੜੀ ਬੇਨਤੀ ਸੀ ਉਹ ਭੁੱਲ ਗਿਆ ਕਿ ਮਹਾਰਾਜ ਮੇਰਾ ਪੜਦਾ ਕੱਜਿਆ ਜੇ, ਤਿੰਨ ਚੋਰੀਆਂ ਹੀ ਕਰਾਂਗਾ। ਪਰ ਤੂੰ ਤ੍ਰਿਸ਼ਨਾ ਦੇ ਵਸ ਹੋ ਕੇ ਤਿੰਨਾਂ ਦੀਆਂ ਜੇਬਾਂ ਕਤਰਨ ਤੋਂ ਬਾਅਦ,
ਪੁਨ ਚੌਥੇ ਕੇ ਚੀਰ ਨਿਕੰਦ,
ਚੌਥੇ ਦਾ ਵੀ ਪੱਲਾ ਕੱਟ ਲਿਆ, ਖੀਸਾ ਕੱਟ ਲਿਆ, ਤੇ ਉਹਦੀ ਵੀ ਜੇਬ ਕੁਤਰ ਲਈ।
ਰਹਿਓ ਨਾ ਪ੍ਰਣ ਪਰ ਲੋਭ ਵਧਿਓ ਚਿਤ,
ਆਪਣੇ ਪ੍ਰਾਣ ਦੇ ਉੱਤੇ ਪੱਕਾ ਨਹੀਂ ਰਿਹਾ, ਤੇਰੇ ਮਨ ਚ ਲੋਭ ਵੱਧ ਗਿਆ, ਲਾਲਚ ਵੱਧ ਗਿਆ।
ਫਾਸ ਉਚਿਤ ਤੋਂ ਕੋ ਪਹਿਚਾਨ,
ਵੈਸੇ ਤਾਂ ਤੇਰੇ ਇਸ ਅਪਰਾਧ ਦੀ ਸਜ਼ਾ ਇਹ ਹੈ ਵੀ ਤੈਨੂੰ ਫਾਹੇ ਚਾੜ ਕੇ ਮਾਰਿਆ ਜਾਏ, ਤੈਨੂੰ ਫਾਂਸੀ ਤੇ ਲਟਕਾ ਕੇ ਮਾਰ ਦਿੱਤਾ ਜੇ, ਤੇਰੀ ਇਹ ਸਜ਼ਾ ਹੈ।
ਤਉ ਤਜੇ ਅਬ ਬੌਰ ਨਾ ਕਰੀਏ,
ਪਰ ਫਿਰ ਵੀ ਅਸੀਂ ਤੈਨੂੰ ਛੱਡ ਰਿਹਾ, ਅੱਗੇ ਤੋਂ ਸਾਵਧਾਨ ਰਹੀ, ਕਿਤੇ ਮੁੜ ਕੇ ਇਹੋ ਜਿਹਾ ਕੰਮ ਨਾ ਕਰੀ। ਮਹਾਰਾਜ ਜੀ ਨੇ ਇਸ ਤਰ੍ਹਾਂ ਹੁਕਮ ਕੀਤਾ। ਹੁਣ ਉਹਦੇ ਅੰਦਰ ਕੁਝ ਤਾਂ ਭਾਵਨਾ ਹੋਵੇਗੀ ਨਾ, ਜਿਹੜਾ ਗੁਰੂ ਅੱਗੇ ਅਰਦਾਸ ਕਰ ਰਿਹਾ ਸੀ, ਮਹਾਰਾਜ ਮੈਨੂੰ ਬਚਾ ਲਿਆ ਜੀ। ਪਰ ਨਾਲ ਉਹਦੇ ਮੰਦ ਭਾਵਨਾ ਦੀ ਉਹਨੂੰ ਸਜ਼ਾ ਵੀ ਦਿੱਤੀ ਗੁਰੂ ਸਾਹਿਬ ਨੇ, ਵੀ ਗੁਰੂ ਦਰਬਾਰ ਵਿੱਚ ਧਾਰਮਿਕ ਸਥਾਨ ਤੇ ਆ ਕੇ ਤੂੰ ਇਸ ਤਰ੍ਹਾਂ ਦਾ ਕੁਕਰਮ ਕਰਕੇ ਪ੍ਰਮਾਤਮਾ ਦਾ ਪੈਰ ਹੀ ਰੱਖ ਰਿਹਾ, ਤੈਨੂੰ ਸਜ਼ਾ ਤਾਂ ਇਹੀ ਮਿਲਣੀ ਚਾਹੀਦੀ ਸੀ। ਕਈ ਦਿਨ ਉਹਨੂੰ ਕੈਦ ਵੀ ਰੱਖਿਆ, ਪਰ ਮਹਾਰਾਜ ਜੀ ਦਾ ਸੁਭਾਅ ਦਿਆਲੂ ਹੈ, ਕਿਰਪਾਲੂ ਹੈ, ਮਹਾਰਾਜ ਜੀ ਦਇਆ ਕਰਕੇ ਕਹਿੰਦੇ ਤੈਨੂੰ ਛੱਡ ਰਹੇ ਆ, ਪਰ ਅੱਗੇ ਤੂੰ ਏਦਾਂ ਦਾ ਪਾਪ ਨਾ ਕਰੀ।
ਇਮ ਕਹਿ ਛੁਟਵਾਇਓ ਗੁਣ ਖਾਨ,
ਇਹਦਾ ਕਹਿ ਕੇ ਮਹਾਰਾਜ ਜੀ ਨੇ ਇਹਨੂੰ ਛੁਡਵਾ ਦਿੱਤਾ।
ਤਾਰ ਨਮੋ ਗਮਨਿਓ ਛੁੱਟ ਤੂਰਨ,
ਸਤਿਗੁਰਾਂ ਨੂੰ ਨਮਸਕਾਰ ਕਰਕੇ ਇਹ ਸਤਿਗੁਰਾਂ ਕੋਲੋਂ ਛੁੱਟ ਕੇ ਚਲਾ ਗਿਆ।
ਸ਼੍ਰੀ ਗੁਰ ਕੇ ਗੁਣ ਕਰਤ ਬਖਾਨ,
ਮਹਾਰਾਜ ਜੀ ਦੇ ਗੁਣ ਗਾਉਂਦਾ ਵਾਪਸ ਚਲਾ ਗਿਆ।
ਇਸ ਪ੍ਰਕਾਰ ਕੇ ਤੱਕ ਦਿਨ ਗੁਜਰੇ,
ਇਸੇ ਤਰ੍ਹਾਂ ਕੁਝ ਦਿਨ ਹੋਰ ਬਤੀਤ ਹੋ ਗਏ।
ਹੋਤ ਬਿਲਾਸ ਅਨੇਕ ਵਿਧਾਨ,
ਅਨੇਕਾਂ ਪ੍ਰਕਾਰ ਦੇ ਗੁਰੂ ਘਰ ਵਿੱਚ ਬਿਲਾਸ ਤੇ ਕੌਤਕ ਹੋ ਰਹੇ ਨੇ।
ਦੋਹਰਾ ਕਵਿਤਾ ਰਚੇ ਇਕੰਤ ਵੈ, ਸੁੰਦਰ ਛੰਦ ਬਣਾਏ।
ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਲੁਜ ਦਰਿਆ ਦੇ ਕੰਢੇ ਤੇ ਬਾਣੀ ਵੀ ਰਚਦੇ ਨੇ। ਬਹੁਤ ਸਾਰੀ ਬਾਣੀ ਮਹਾਰਾਜ ਜੀ ਨੇ ਪੌਂਟਾ ਸਾਹਿਬ ਰਚੀ ਹੈ, ਔਰ ਬਹੁਤ ਸਾਰੀ ਬਾਣੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਿਪੌਰ ਸਾਹਿਬ ਦੀ ਧਰਤੀ ਤੇ ਵੀ ਬਹਿ ਕੇ ਬਾਣੀ ਰਚਦੇ ਰਹੇ। ਤੋ ਮਹਾਰਾਜ ਜੀ ਦੇ ਬਾਰੇ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਿ ਮਹਾਰਾਜ ਗੁਰੂ ਕਲਗੀਧਰ ਜੀ ਕਵਿਤਾ ਰਚਦੇ ਨੇ ਇਕਾਂਤ ਵਿੱਚ ਬੈਠ ਕੇ, ਬੜੇ ਬੜੇ ਸੁੰਦਰ ਛੰਦ। ਦਸਵੇਂ ਪਾਤਸ਼ਾਹ ਜੀ ਦੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਜਦੋਂ ਪੜ੍ਹਦੇ ਹਾਂ ਤੇ ਕਮਾਲ ਦੇ ਛੰਦ, ਇਤਨੇ ਸੁੰਦਰ ਛੰਦ ਮਹਾਰਾਜ ਸੱਚੇ ਪਾਤਸ਼ਾਹ ਨੇ ਰਚੇ ਹਨ ਕਿ ਦਸਮੇਸ਼ ਜੀ ਦੀ ਬਾਣੀ ਦੀ ਕਵਿਤਾ ਪੜ੍ਹ ਕੇ ਦੁਨੀਆਂ ਦੇ ਸਾਰੇ ਕਵੀਆਂ ਦੀ ਰਚੀ ਹੋਈ ਕਵਿਤਾ ਫਿੱਕੀ ਜੀ ਪ੍ਰਤੀਤ ਹੁੰਦੀ ਹੈ। ਜਾਂ ਇਸ ਤਰ੍ਹਾਂ ਕਹਿ ਲਈਏ ਮਹਾਰਾਜ ਜੀ ਜੈਸਾ ਕੋਈ ਕਵੀ ਨਹੀਂ ਹੈ, ਇਤਨੀ ਸੁੰਦਰ ਸੂਰਮਾ ਵੀ ਮਹਾਰਾਜ ਜੀ ਜਿਹਾ ਕੋਈ ਨਹੀਂ, ਪਰ ਸਤਿਗੁਰਾਂ ਜੈਸਾ ਕਵੀ ਵੀ ਕੋਈ ਨਹੀਂ। ਇਤਨੇ ਇਤਨੇ ਸੁੰਦਰ ਛੰਦ ਮਹਾਰਾਜ ਸੱਚੇ ਪਾਤਸ਼ਾਹ ਨੇ, ਰਾਮਾ ਅਵਤਾਰ ਪੜ੍ਹੀਏ, ਕ੍ਰਿਸ਼ਨਾ ਅਵਤਾਰ ਪੜ੍ਹੀਏ, ਕਲਕੀ ਅਵਤਾਰ ਪੜ੍ਹੀਏ, ਇਤਨੇ ਇਤਨੇ ਸੁੰਦਰ ਛੰਦ ਮਹਾਰਾਜ ਜੀ ਨੇ ਉਚਾਰਨ ਕੀਤੇ ਹਨ। ਉਸ ਵੇਲੇ ਹਿਰਦਾ ਗਦਗਦ ਹੋ ਉੱਠਦਾ ਮਹਾਰਾਜ ਜੀ ਦੀ ਬਾਣੀ ਪੜ੍ਹ ਕੇ। ਤੋ ਇਸ ਪ੍ਰਕਾਰ ਨਾਲ ਭਾਈ ਸਾਹਿਬ ਜੀ ਲਿਖ ਰਹੇ ਕਿ ਮਹਾਰਾਜ ਜੀ ਇਕਾਂਤ ਵਿੱਚ ਬੈਠ ਕੇ ਬਾਣੀ ਰਚਦੇ ਹਨ।
ਰਸ ਸ਼ਿੰਗਾਰ ਰਸ ਬੀਰ ਕੋ, ਰੋਦਰ ਬਨਰਨ ਅਧਿਕਾਏ।
ਮਹਾਰਾਜ ਜੀ ਸ਼ਿੰਗਾਰ ਰਸ ਵਿੱਚ ਵੀ ਬਾਣੀ ਰਚਦੇ, ਕਿਉਂਕਿ ਕਵਿਤਾ ਦੇ ਨੌ ਰਸ ਹੁੰਦੇ ਨੇ, ਕਵਿਤਾ ਦੇ ਨੌ ਰਸ ਨੇ, ਤੇ ਨੌ ਰਸਾਂ ਵਿੱਚ ਹੀ ਕਵਿਤਾ ਗਾਈ ਜਾਏ ਤੇ ਸੁੰਦਰ ਲੱਗਦੀ। ਕਲਗੀਧਰ ਜੀ ਤਾਂ ਮਹਾਨ ਕਵੀ ਨੇ, ਤੋ ਸਤਿਗੁਰੂ ਜੀ ਸ਼ਿੰਗਾਰ ਰਸ ਵਿੱਚ ਵੀ ਬਾਣੀ ਰਚਦੇ, ਚਰਿੱਤਰਾਂ ਵਿੱਚ ਬਹੁਤ ਸਾਰੇ ਬਚਨ, ਕ੍ਰਿਸ਼ਨਾ ਅਵਤਾਰ ਵਿੱਚ ਤੋ ਬਹੁਤ ਸਾਰੇ ਬਚਨ ਮਹਾਰਾਜ ਜੀ ਦੇ ਸ਼ਿੰਗਾਰ ਰਸ ਵਰਗੇ। ਜਿਵੇਂ ਮਹਾਰਾਜ ਜੀ ਦਾ ਛੰਦ ਹੈ ਸ੍ਰੀ ਦਸਮ ਬਾਣੀ ਦਾ, ਸਿੱਤਤਾ ਮਭੂਤ ਅਤੇ ਮੇਖਲੀ ਨਮੇਕ ਸੰਧੀ, ਤੇ ਇੱਦਾਂ ਦੇ ਜਿਹੜੇ ਛੰਦ ਹਨ, ਅੰਜਨ ਦੀ ਸੇਲੀ ਦਾ ਸੁਭਾਵ ਸੁਭ ਭਾਖਣਾ, ਇੱਦਾਂ ਦਾ ਇਹ ਜਿਹੜਾ ਛੰਦ ਹੈ ਸ਼ਿੰਗਾਰ ਰਸ ਦੇ ਸਹਿਤ ਅਲੰਕ੍ਰਿਤ ਹੈ। ਤੋ ਇਸੇ ਤਰ੍ਹਾਂ ਰੁਦਰ ਰਸ, ਬੀਰ ਰਸ ਇਸ ਬਾਣੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਵਿੱਚ ਬਹੁਤਾ ਬੀਰ ਰਸ ਪ੍ਰਧਾਨ ਹੈ। ਤੋ ਮਹਾਰਾਜ ਜੀ ਬੀਰ ਰਸ ਰੁਦਰ ਰਸ ਦੇ ਵਿੱਚ ਵੀ ਛੰਦ ਉਚਾਰਦੇ ਹਨ।
ਸਵਈਆ ਛੰਦ ਸੁਣ ਸੁਣ ਗੁਣੀ ਅਨਕ ਗੁਣ ਜਿਨ ਮੈਂ।
ਬੜੇ ਬੜੇ ਗੁਣੀ ਵਿਦਵਾਨ ਜਦੋਂ ਸਤਿਗੁਰਾਂ ਜੀ ਦੇ ਛੰਦਾਂ ਬਾਰੇ ਸੁਣਦੇ, ਮਹਾਰਾਜ ਜੀ ਦੀ ਵਿਦਵਤਾ ਬਾਰੇ ਸੁਣਦੇ ਨੇ,
ਕਦਰ ਸ਼ਨਾਸੀ ਕੋ ਮਨ ਜਾਣ,
ਸਤਿਗੁਰਾਂ ਕੋਲ ਆਉਂਦੇ ਜਾਣ ਕੇ ਕਿ ਸਤਿਗੁਰੂ ਜੀ ਸਾਡੇ ਗੁਣਾਂ ਦੀ ਕਦਰ ਪਛਾਣਨ ਵਾਲੇ ਨੇ। ਉਹ ਮਹਾਰਾਜ ਜੀ ਦੀ ਕਦਰ ਸ਼ਨਾਸੀ ਜਾਣ ਕੇ ਕਿ ਸਤਿਗੁਰੂ ਜੀ ਗੁਣ ਦੀ ਕਦਰ ਪਛਾਣਨ ਵਾਲੇ ਹਨ।
ਕਹੇ ਕਬਿਤ ਸੋ ਜਸ ਕੇ ਸੁੰਦਰ,
ਕਵੀ ਆਉਂਦੇ ਨੇ ਆ ਕੇ ਬੜੇ ਬੜੇ ਸੋਹਣੇ ਕਬਿਤ ਉਚਾਰਨ ਕਰਕੇ ਮਹਾਰਾਜ ਜੀ ਦਾ ਸੁਜਸ ਕਰਦੇ ਹਨ।
ਕਲਗੀ ਧਰ ਸੋ ਮਿਲੇ ਸੁਹਾਨ,
ਕਲਗੀ ਧਰ ਜੀ ਦੇ ਕੋਲ ਆ ਕੇ ਉਹ ਕਵੀ ਆ ਕੇ ਸੁਜਸ ਕਰਦੇ ਤੇ ਮਿਲਦੇ ਹਨ।
ਤਰੇ ਅਨਕ ਚਾਤੁਰਤਾ ਰਚ ਰਚ,
ਸੋਹਣੀ ਚਤਰਾਈ ਨਾਲ ਸੋਹਣੇ ਸੋਹਣੇ ਛੰਦ ਰਚ ਰਚ ਕੇ,
ਹੋਏ ਪਰ ਸਨ ਲੱਖ ਗੁਣੀ ਮਹਾਨ,
ਮਹਾਰਾਜ ਜੀ ਦੇ ਕੋਲ ਆ ਕੇ ਸੁਣਾਉਂਦੇ ਤੇ ਮਹਾਰਾਜ ਜੀ ਬੜੇ ਪ੍ਰਸੰਨ ਹੁੰਦੇ ਉਹਨਾਂ ਕਵੀਆਂ ਦੀਆਂ ਕਵਿਤਾਵਾਂ ਸੁਣ ਕੇ।
ਧਨ ਗਨ ਬਖਸ਼ੀ ਹਜ਼ਾਰੋਂ ਲੱਛੋਂ ਲੈ।
ਮਹਾਰਾਜ ਜੀ ਹਜ਼ਾਰਾਂ ਲੱਖਾਂ ਰੁਪਈਆ ਉਹਨਾਂ ਸਮਿਆਂ ਵਿੱਚ ਉਹਨਾਂ ਵਿਦਵਾਨ ਕਵੀਆਂ ਨੂੰ ਦਾਨ ਕਰਦੇ, ਲੱਖਾਂ ਰੁਪਈਆ ਹਜ਼ਾਰਾਂ ਰੁਪਈਆ ਮਹਾਰਾਜ ਜੀ ਉਹਨਾਂ ਨੂੰ ਦਾਨ ਕਰਦੇ ਔਰ ਮਹਾਰਾਜ ਉਹਨਾਂ ਕਵੀਆਂ ਦੀ ਵਿਦਵਾਨਾਂ ਦੀ ਕਦਰ ਕਰਦੇ ਨੇ। ਖਾਲਸਾ ਜੀ ਇੱਕ ਗੱਲ ਚੇਤੇ ਰੱਖਿਆ, ਜੇ ਜਿਹਨਾਂ ਕੌਮਾਂ ਵਿੱਚ ਵਿਦਵਾਨਾਂ ਦੀ ਕਦਰ ਨਹੀਂ ਹੁੰਦੀ ਉਹ ਕੌਮ ਕਦੇ ਸਿਰੇ ਨਹੀਂ ਚੜ ਸਕਦੀ, ਉਹ ਕੌਮ ਦੀ ਕਦੇ ਬਹੁਤੀ ਚੜ੍ਹਦੀ ਕਲਾ ਨਹੀਂ ਹੋ ਸਕਦੀ। ਕਲਗੀਧਰ ਦੀ ਸੋਚ ਹੈ ਕਿ ਮਹਾਰਾਜ ਜੀ ਨੇ ਬੜੇ ਬੜੇ ਵਿਦਵਾਨਾਂ ਨੂੰ ਆਪਣੀ ਸਭਾ ਵਿੱਚ ਰੱਖ ਕੇ ਲੱਖਾਂ ਰੁਪਈਆ, ਸੱਠ ਹਜ਼ਾਰ ਰੁਪਈਆ ਉਸ ਸਮੇਂ ਉਹਨਾਂ ਵਿਦਵਾਨ ਕਵੀਆਂ ਨੂੰ ਦੇ ਕੇ ਮਹਾਭਾਰਤ ਦੇ ਪਰਵਾਂ ਦੇ ਅਨੁਵਾਦ ਕਰਵਾਏ। ਵਿਦਿਆ ਦੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਦਰ ਸਨਾਸ਼ੀ ਕੀਤੀ, ਅੱਜ ਵੀ 60,000 ਮਾਇਨਾ ਰੱਖਦਾ। ਉਸ ਸਮੇਂ ਇੱਕ ਇੱਕ ਕਵੀ ਨੂੰ 60,000 ਰੁਪਈਆ ਮਹਾਰਾਜ ਜੀ ਨੇ ਦਿੱਤਾ, ਲੱਖਾਂ ਰੁਪਈਆ ਮਹਾਰਾਜ ਉਹਨਾਂ ਕਵੀਆਂ ਨੂੰ ਵਿਦਵਾਨਾਂ ਨੂੰ ਦਾਨ ਕਰਦੇ। ਤੋ ਇਸ ਪ੍ਰਕਾਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਯਾਮੀ, ਜਦੋਂ ਅਸੀਂ ਆਪਣੇ ਕੌਮ ਦੇ ਆਪਣੇ ਪੰਥ ਦੇ ਵਿਦਵਾਨਾਂ ਦੀ ਕਦਰ, ਹੁਣ ਜੇ ਵਿਦਵਾਨਾਂ ਦੀ ਦ੍ਰਿਸ਼ਟੀ ਇਹੀ ਬਣੀ ਰਹੇ ਕਿ ਮੈਂ ਆਪਣੇ ਬੱਚੇ ਕਿਵੇਂ ਪਾਲਦੇ ਨੇ, ਉਹਨਾਂ ਦਾ ਗੁਜ਼ਾਰਾ ਕਿਵੇਂ ਕਰਨਾ, ਪਰਵਰਿਸ਼ ਕਿਵੇਂ ਕਰਨੀ ਹੈ, ਉਹਦਾ ਧਿਆਨ ਉੱਥੇ ਤੱਕ ਜੁੜਿਆ ਰਹੇ ਤੇ ਉਹ ਪੰਥ ਦਾ ਪ੍ਰਚਾਰ ਕੀ ਕਰੇਗਾ, ਉਹ ਆਪਣੀ ਕੌਮ ਦਾ ਪ੍ਰਚਾਰ ਕੀ ਕਰੇ। ਜੇ ਉਹਦੀਆਂ ਸਾਰੀਆਂ ਲੋੜਾਂ ਪੂਰੀਆਂ ਹਨ, ਘਰ ਦੇ ਵੱਲੋਂ ਉਹਨੂੰ ਕਿਸੇ ਪ੍ਰਕਾਰ ਦੀ ਫਿਕਰ ਨਹੀਂ ਹੈ, ਤੇ ਫਿਰ ਉਹ ਖੁੱਲ੍ਹ ਦਿਲੀ ਦੇ ਨਾਲ ਪ੍ਰਚਾਰ ਵਾਲੇ ਪਾਸੇ ਆਪਣਾ ਪੂਰਾ ਧਿਆਨ ਕੇਂਦਰਿਤ ਕਰਕੇ ਪ੍ਰਚਾਰ ਕਰ ਸਕਦਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਕਰਕੇ ਵਿਦਵਾਨਾਂ ਨੂੰ ਆਪਣੇ ਕੋਲ ਰੱਖਿਆ ਔਰ ਉਹਨਾਂ ਦੀ ਕਦਰ ਕੀਤੀ। ਦੂਰੋਂ ਦੂਰੋਂ ਵਿਦਵਾਨ ਮਹਾਰਾਜ ਜੀ ਦੇ ਚਰਨਾਂ ਵਿੱਚ ਚੱਲ ਕੇ ਆਉਂਦੇ ਨੇ।
ਕਰ ਹਰਖ ਧਰੇ ਗੁਣਵਾਨ,
ਮਹਾਰਾਜ ਜੀ ਕੋਲੋਂ ਹਜ਼ਾਰਾਂ ਲੱਖਾਂ ਰੁਪਈਆ ਦਾਨ ਲੈ ਕੇ ਉਹ ਗੁਣਵਾਨ ਵਿਦਿਆ ਦੀ, ਜਿਹੜੇ ਵਧੀਆ ਵਧੀਆ ਗ੍ਰੰਥ ਨੇ ਸੰਸਕ੍ਰਿਤ ਵਿੱਚ, ਉਹਨਾਂ ਦਾ ਬ੍ਰਿਜ ਭਾਸ਼ਾ ਵਿੱਚ ਜਾਂ ਦੇਸ਼ ਭਾਸ਼ਾ ਵਿੱਚ ਅਨੁਵਾਦ ਕਰਕੇ ਮਹਾਰਾਜ ਜੀ ਨੂੰ ਦਿੰਦੇ ਹਨ।
ਕਿਤ ਕਰਾਏ ਟਿਗ ਨੌਕਰ ਹੋਏ,
ਸਤਿਗੁਰਾਂ ਦੇ ਕੋਲ ਰਹਿ ਗਏ ਮਹਾਰਾਜ ਜੀ ਦੇ ਨੌਕਰ ਬਣ ਕੇ।
ਦਰਬ ਹਜ਼ਾਰੋਂ ਕੋ ਨਿਤਲੇ,
ਹਜ਼ਾਰਾਂ ਰੁਪਈਆ ਮਹਾਰਾਜ ਜੀ ਕੋਲੋਂ ਦਾਨ ਲੈਂਦੇ ਹਨ।
ਦਾਰਦ ਕਾਮ ਬਿਦਾਰਨ ਹੋਆ,
ਉਹਨਾਂ ਦੇ ਘਰ ਦਾ ਦਲਿੱਦਰ ਗਰੀਬੀ ਉਹਨਾਂ ਦੇ ਘਰੋਂ ਦੂਰ ਹੋ ਗਈ, ਨਿਵਿਰਤ ਹੋ ਗਈ।
ਬਰਖਤ ਕੰਨ ਜਿਉ ਕਿਰਪਾ ਨਿਕੇਤ,
ਔਰ ਏਦਾਂ ਉਹਨਾਂ ਦੇ ਘਰ ਵਿੱਚ ਮਾਇਆ ਵਰਸਣ ਲੱਗੀ ਜਿਵੇਂ ਮੀਂਹ ਵਰਸਦਾ ਹੈ।
ਆਪ ਰਚਤ ਹੈ ਛੰਦ ਅਨਿਕ ਗਤ,
ਆਪ ਜੀ ਵੀ ਬੜੇ ਸੋਹਣੇ ਛੰਦ ਰਚਦੇ ਹਨ।
ਅਪਰਨ ਕੇ ਲੱਖ ਰੀਜ ਸੁਦੇਤ,
ਹੋਰ ਵੀ ਕਵੀਆਂ ਦੇ ਰੀਜ ਕੇ ਆਨੰਦ ਨਾਲ ਛੰਦ ਸੁਣਦੇ ਨੇ ਮਹਾਰਾਜ ਜੀ।
ਇਮ ਗੁਣੀਆਂ ਮੈਂ ਕੀਰਤ ਪਸਰੀ,
ਸਾਰੇ ਗੁਣੀਆਂ ਵਿੱਚ ਮਹਾਰਾਜ ਜੀ ਦੀ ਕੀਰਤ ਪਸਰ ਗਈ।
ਸੁਣ ਸੁਣ ਆਵਤ ਹੈ ਸੁਖ ਹੇਤ,
ਸੁਣ ਕੇ ਸੁਖ ਵਾਸਤੇ ਆਉਂਦੇ ਹਨ।
ਕਵੀ ਰਹਿਤ ਜੋ ਪੂਰਬ ਦਿਸ਼ ਮੈਂ,
ਜਿਹੜੇ ਪੂਰਬ ਦਿਸ਼ਾ ਵਿੱਚ ਕਵੀ ਰਹਿੰਦੇ ਸਨ।
ਅਰ ਦੱਖਣ ਮੈਂ ਉਪਜੇ ਜੋ,
ਦੱਖਣ ਦਿਸ਼ਾ ਵਿੱਚ ਕਵੀ ਹਨ।
ਪੱਛਮ ਵਾਸੀ ਉੱਤਰ ਦਿਸ਼ ਕੇ,
ਪੱਛਮ ਦੇ ਵਿੱਚ ਜਾਂ ਉੱਤਰ ਵਿੱਚ ਰਹਿਣ ਵਾਲੇ ਕਵੀ ਹਨ।
ਗੁਣ ਕੋ ਪਰਖੇ ਗੁਣ ਸੁਣ ਸੋਏ,
ਮਹਾਰਾਜ ਜੀ ਦੇ ਗੁਣ ਪਰਖ ਕੇ ਫਿਰ ਇਹ ਸੋਚ ਕੇ ਆਉਂਦੇ ਕਿ ਸਤਿਗੁਰੂ ਜੀ ਗੁਣਾਂ ਦੀ ਪਰਖ ਕਰਦੇ ਹਨ।
ਰੀਜ ਮੋਜ ਦੀ ਰਗਈ ਲੱਖ ਕਰ,
ਸਤਿਗੁਰਾਂ ਦੀ ਰੀਝ ਖੁਸ਼ੀ ਵੇਖ ਕੇ ਜਾਣ ਕੇ।
ਘਰ ਕੋ ਤਿਆਗ ਆਏ ਸਭ ਕੋਏ,
ਘਰ ਤਿਆਗ ਕੇ ਮਹਾਰਾਜ ਜੀ ਦੇ ਚਰਣਾਂ ਵਿੱਚ ਆਉਂਦੇ ਸ੍ਰੀ ਆਨੰਦਪੁਰ ਸਾਹਿਬ।
ਬਖਸ਼ਿਸ਼ ਪਾਏ ਨਿਕਟ ਰਹਿ ਕੇਤਕ,
ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਕੋਲ ਰਹਿੰਦੇ ਨੇ।
ਕੋ ਨਿਕੇਤ ਗੇ ਦਾਰਦ ਖੋਏ,
ਕਈ ਬੇਅੰਤ ਮਾਇਆ ਲੈ ਕੇ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਨੇ।
ਪੀਰ ਕਿਤਕ ਸੁਣ ਮਹਿਮਾ ਆਵਤ,
ਬੜੇ ਬੜੇ ਪੀਰ ਮਹਾਰਾਜ ਜੀ ਦੀ ਮਹਿਮਾ ਸੁਣ ਕੇ ਆਉਂਦੇ ਨੇ।
ਬੈਰਾਗੀ ਸੰਨਿਆਸੀ ਜਾਲ,
ਬੈਰਾਗੀ ਤੇ ਸੰਨਿਆਸੀਆਂ ਦੇ ਸਮੂਹ ਆਉਂਦੇ ਹਨ।
ਤਪੀ ਦਿਗੰਬਰ ਦਰਸ਼ਨ ਕੇ,
ਬੜੇ ਬੜੇ ਤਪੀ ਦਿਗੰਬਰ ਦਰਸ਼ਨਾਂ ਵਾਸਤੇ ਆਉਂਦੇ ਨੇ।
ਜੋਗੀ ਆਏ ਜੇ ਸਿੱਧ ਵਿਸਾਲ,
ਬੜੇ ਬੜੇ ਸਿੱਧ ਪੁਰਸ਼ ਤੇ ਯੋਗੀ ਵੀ ਆਉਂਦੇ ਹਨ।
ਮਿਲ ਮਿਲ ਪਰਖੇ ਹਰਖੇ ਬਚ ਸੁਣ,
ਮਿਲ ਮਿਲ ਕੇ ਆ ਕੇ ਪਰਖਦੇ ਤੇ ਬਚਨ ਸੁਣ ਕੇ ਖੁਸ਼ ਹੁੰਦੇ ਨੇ।
ਸੰਸੈ ਕੋ ਉਤਰ ਤਤਕਾਲ, ਨਾਲ
ਜੋ ਸੰਸਾ ਕਰਦੇ ਨੇ ਉਹਦਾ ਜਵਾਬ ਮਿਲਦਾ ਹੈ
ਸਾਹਿਬ ਕਰਾ ਮਾਤ ਗੁਰ ਦੀਰਗ
ਕਰਾ ਮਾਤਾ ਦੇ ਸਾਹਿਬ ਨੇ ਗੁਰੂ ਕਲਗੀਧਰ ਜੀ
ਸਿੰਧ ਮਨਿੰਦ ਸੁਮੇਰ ਅਚਾਲ
ਸਮੁੰਦਰ ਦੇ ਸਮਾਨ ਵਿਸ਼ਾਲ ਤੇ ਸੁਮੇਰ ਵਾਂਗੂ ਅਚਲ ਹਨ
ਸਿੱਖ ਸੰਗਤ ਜੈ ਕਹਿ ਤੇ ਆਵਤ
ਸਿੱਖ ਸੰਗਤਾਂ ਚੱਲ ਕੇ ਆਉਂਦੀਆਂ ਹਨ
ਮਨ ਪਾਵਤ ਪਾਵਤ ਨਿਜ ਕਾਮ
ਮਨ ਪਾਉਂਦੀਆਂ ਕਾਮਨਾਵਾਂ ਮਹਾਰਾਜ ਜੀ ਕੋਲੋਂ ਪੂਰੀਆਂ ਹੁੰਦੀਆਂ
ਚੌ ਦਿਸ਼ ਤੇ ਓਏ ਮੇਲ ਸਕੇਲਨ
ਚਾਰਾਂ ਦਿਸ਼ਾਵਾਂ ਤੋਂ ਬੜਾ ਵੱਡਾ ਮੇਲ ਇਕੱਠਾ ਆ ਕੇ ਹੁੰਦਾ ਹੈ
ਉੱਤਰ ਆਨੰਦਪੁਰੇ ਅਭਿਰਾਮ
ਸ੍ਰੀ ਆਨੰਦਪੁਰ ਸਾਹਿਬ ਵਿਖੇ ਆਣ ਕੇ ਸੰਗਤਾਂ ਉਤਰਦੀਆਂ ਨੇ
ਜਬ ਜਾਣੇ ਬੋ ਬ੍ਰਿੰਦ ਪਏ ਨਰ
ਜਦੋਂ ਵੇਖਦੇ ਬਹੁਤ ਸਾਰੀ ਸੰਗਤ ਇਕੱਠੀ ਹੋ ਗਈ ਹੈ
ਜੇ ਦਰਸ਼ਨ ਚਾਤ ਸੁਖ ਤਾਮ
ਫਿਰ ਮਹਾਰਾਜ ਜੀ ਦਰਸ਼ਨ ਦਿੰਦੇ ਨੇ ਸੰਗਤ ਵਿਚ ਬੈਠ ਕੇ
ਤਬਨ ਸੈਸ ਬੜ ਸਭਾ ਲਗਾਵੇ
ਔਰ ਇਸ ਪ੍ਰਕਾਰ ਨਾਲ ਬਹੁਤ ਸਾਰੀ ਵੱਡੀ ਸਭਾ ਮਹਾਰਾਜ ਜੀ ਦੀ ਲੱਗਦੀ ਹੈ
ਪੂਰੇ ਕਾਮਨਾ ਮਨ ਬਿਸਰਾਮ
ਔਰ ਸਭ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ ਮਨ ਦੇ ਟਿਕਾਉਣ ਦੇਣੇ ਲਈ
ਜੋ ਦਾਰਾਏ ਵਿਸਾਲ ਪਇਓ ਦਲ
ਬੜੇ ਯੋਧੇ ਵੀ ਆ ਕੇ ਸਤਿਗੁਰਾਂ ਕੋਲ ਭਰਤੀ ਹੁੰਦੇ ਹਨ
ਰਣ ਪ੍ਰਿਯ ਰਣ ਕੀ ਬਾਤ ਸੁਣਾਏ
ਜੰਗ ਨਾਲ ਪਿਆਰ ਕਰਨ ਵਾਲੇ ਜੰਗ ਯੁੱਧ ਦੀਆਂ ਗੱਲਾਂ ਕਰਦੇ ਹਨ
ਬਹੁ ਉਤਸਾਹ ਹੋਤ ਐ ਬੀਰਨ
ਸਾਰਿਆਂ ਬੀਰਾਂ ਯੋਧਿਆਂ ਵਿਚ ਬੜਾ ਭਾਰੀ ਉਤਸ਼ਾਹ ਹੈ
ਆਯੁਧ ਵਿਦਿਆ ਸਦਾ ਕਮਾਏ
ਔਰ ਸ਼ਸਤਰ ਵਿਦਿਆ ਦਾ ਸਦਾ ਅਭਿਆਸ ਕਰਦੇ ਹਨ
ਹਯਨ ਫੰਦਾਵਤ ਬਹੁ ਚਪਲਾਵਤ
ਘੋੜਿਆਂ ਨੂੰ ਦੜਾਉਂਦੇ ਹਨ
ਅਦਕ ਪਲਾਏ ਤੁਫੰਗ ਚਲਾਏ
ਦੜਾ ਕੇ ਘੋੜਿਆਂ ਨੂੰ ਬੰਦੂਕ ਦਾ ਨਿਸ਼ਾਨਾ ਲਾਉਂਦੇ ਹਨ
ਮਹਾਰਾਜ ਗੁਰ ਸਰਬ ਸਮਾਜੈ ਦੀਰਗ ਕਰਿਓ ਜਗਤ ਜਸ ਗਾਏ
ਮਹਾਰਾਜ ਜੀ ਦਾ ਬੜਾ ਭਾਰੀ ਸੁਜਸ ਸਾਰੇ ਪਾਸੇ ਦੀਰਗ ਹੋ ਕੇ ਵਧਿਆ ਹੈ ਸੂਰਮਿਆਂ ਨੂੰ ਚਾਹੋ ਹੈ ਕਿ ਸਤਿਗੁਰੂ ਜੀ ਸੂਰਮਿਆਂ ਦੇ ਕਦਰ ਸਨਾਸ਼ੀ ਨੇ ਵਿਦਵਾਨਾਂ ਨੂੰ ਕਦਰ ਹੈ ਕਿ ਗੁਰੂ ਕਲਗੀਧਰ ਜੀ ਵਿਦਵਾਨਾਂ ਨੂੰ ਕਦਰ ਦੇਣ ਵਾਲੇ ਮਾਣ ਦੇਣ ਵਾਲੇ ਨੇ ਕਵੀ ਸਤਿਗੁਰਾਂ ਕੋਲ ਆਉਂਦੇ ਸੰਨਿਆਸੀ ਬੈਰਾਗੀ ਜੋਗੀ ਸਿੱਧ ਸਭ ਮਹਾਰਾਜ ਜੀ ਕੋਲ ਆਉਂਦੇ ਕਲਗੀਧਰ ਜੀ ਇੱਕ ਵਿਸ਼ਾਲ ਸਮੁੰਦਰ ਦੇ ਦਾਇਰੇ ਵਾਂਗੂ ਇਹਨਾਂ ਸਾਰਿਆਂ ਨੂੰ ਆਪਣੇ ਵਿੱਚ ਸਮਾਉਂਦੇ ਹਨ ਸਭ ਦਾ ਬਣਦਾ ਸਤਿਕਾਰ ਸਭ ਨੂੰ ਬਖਸ਼ਦੇ ਨੇ ਸਾਹਿਬ ਗੁਰੂ ਕਲਗੀਧਰ ਦਾ ਪਾਵਨ ਜਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ